ਅਰਜ਼ ਜਿਹੜੀ ਹੈ ਉਹ ਪਰਮਾਤਮਾ ਤੁਸੀਂ ਦੱਸੋ ਤੁਹਾਨੂੰ ਲੱਗਦਾ ਪਰਮਾਤਮਾ ਤੁਹਾਡੇ ਨਾਲ ਕੁਝ ਗਲਤ ਕਰ ਸਕਦਾ ਹੈ? ਆਪਕਾ
ਪਰਮਾਤਮਾ ਮੇਰਾ ਮਤਲਬ ਹੀ ਵਹੀ ਥਾ ਕਿ ਹਮੇ ਲਗਤਾ ਹੈ ਕਿ ਹਮਾਰੇ ਸਾਥ ਗਲਤ ਹੋਇਆ, ਬਟ ਵੋ ਹੋਤਾ ਅੱਛਾ ਹੈ,
ਹੋਤਾ ਅੱਛਾ ਹੈ, ਬਸ ਬਿਲਕੁਲ ਠੀਕ। ਹੁਣ ਤੁਸੀਂ
ਔਰ ਨਹੀਂ ਸਰ, ਆਪ ਹੀ ਨੇ ਮੁਝੇ ਸਿਖਾਇਆ ਹੈ ਕਿ ਗੋਡ ਕੈਨ ਨੇਵਰ ਡੂ ਯੂ ਨੋ ਆਪਕੇ ਸਾਥ ਗਲਤ ਨਹੀਂ ਕਰ ਸਕਤੇ, ਵੋ ਹਮੇਸ਼ਾ ਆਪਕੇ ਲਈ ਅੱਛਾ ਹੀ ਸੋਚੇਂਗੇ, ਐਂਡ ਚਾਹੇ ਕੋਈ ਔਰ ਹੋ ਨਾ ਹੋ, ਬਟ ਆਪਣੇ ਪੇ ਔਰ ਆਪਣੇ ਜੋ ਭਗਵਾਨ ਪੇ ਹਮੇ ਜ਼ਰੂਰ ਭਰੋਸਾ ਰੱਖਣਾ ਚਾਹੀਏ।
ਦੇਖੋ ਮੈਂ ਇੰਨੀ ਗੱਲ ਕਹਿ ਸਕਦਾ ਹਾਂ ਕਿ ਜਦੋਂ ਅਸੀਂ ਬਿਲਕੁਲ ਸੱਚੇ ਮਨ ਦੇ ਨਾਲ ਲਾਈਫ ਦੇ ਵਿੱਚ ਵਧੀਆ ਕੰਮ ਕਰਦੇ ਹਾਂ, ਪਰਮਾਤਮਾ ਨੇ ਆਪਣੇ ਆਪ ਸਾਡੇ ਆਸ ਪਾਸ, ਪਰਮਾਤਮਾ ਨੇ ਵੀ ਤਾਂ ਕਿਸੇ ਦੇ ਵਿੱਚ ਹੀ ਆਉਣਾ ਨਾ, ਕਿਸੇ ਰੂਪ ਮੇਂ ਆਉਣਾ ਹੈ। ਸਭ ਤੋਂ ਪਹਿਲੇ ਇਸੇ ਬੜੀ ਬਾਤ ਕਿਆ ਹੋਗੀ ਕਿ ਸਭ ਤੋਂ ਪਹਿਲਾਂ ਪਰਮਾਤਮਾ ਕਹਿੰਦਾ ਹੈ ਕਿ ਛੋਟੇ ਹੁੰਦਿਆਂ ਤੋਂ, ਬੱਚਿਆਂ ਤੋਂ ਸਾਨੂੰ ਅੱਛਾ ਇੱਕ ਚੀਜ਼ ਬੜੀ ਧਿਆਨ ਨਾਲ ਸਮਝਣ ਵਾਲੀ ਹੈ, ਜਦੋਂ ਅਸੀਂ ਬੱਚੇ ਹੁੰਦੇ ਹਾਂ ਸਾਨੂੰ ਪਰਮਾਤਮਾ ਸਭ ਤੋਂ ਪਹਿਲੀ ਜਿਹੜੀ ਬਖਸ਼ਿਸ਼ ਕਰਦਾ ਹੈ, ਪਰਮਾਤਮਾ ਆਪਣਾ ਰੂਪ ਜਿਹੜਾ ਆਉਂਦਾ ਹੈ, ਸਾਡੀ ਮਦਰ, ਸਾਡੇ ਫਾਦਰ, ਸਾਡੇ ਦਾਦਾ ਦਾਦੀ, ਨਾਨਾ ਨਾਨੀ, ਸਾਡੇ ਸਿਬਲਿੰਗ, ਸਾਡੇ ਭਰਾ ਭੈਣ, ਉਹਨਾਂ ਸਾਰਿਆਂ ਤੋਂ ਸਾਨੂੰ ਪਰਮਾਤਮਾ ਆਪਣਾ ਰੂਪ ਬਣ ਕੇ ਇਹ ਪਿਆਰ ਦਿੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਲਾਈਫ ਦੇ ਵਿੱਚ ਸਾਡੇ ਜਿਹੜੇ ਫਰੈਂਡਸ ਨੇ, ਕੁਲੀਗਸ ਨੇ, ਵਰਕਰ ਜਿਹੜੇ ਅਸੀਂ ਕੰਮ ਤੇ ਇਕੱਠੇ ਹੁੰਦੇ ਹਾਂ, ਸਾਰਿਆਂ ਨੇ ਆਪਣੇ ਆਪ ਸਾਨੂੰ ਵਧੀਆ ਵਧੀਆ ਲੋਕ ਜਿਹੜੇ ਨੇ ਆਪਣੇ ਆਪ ਪਰਮਾਤਮਾ ਨੇ ਮਿਲਾਉਂਦੇ ਚਲੇ ਜਾਣਾ ਆਪਣੇ ਆਪ। ਫੇਰ ਡਿਪੈਂਡ ਕਰਦਾ ਹੈ ਕਿ ਸਾਡੇ ਆਪਣੇ ਕਰਮ ਜਿਹੜੇ ਸਾਡੇ ਆਪਣੇ ਕੰਮ ਵਧੀਆ ਨੇ ਉਹਦੇ ਤੇ। ਔਰ ਮੈਂ ਬਾਰ ਬਾਰ ਇੱਕ ਗੱਲ ਕਹਿੰਦਾ ਹੁੰਦਾ, ਔਰ ਕੱਲ ਅਸੀਂ ਆਫਿਸ ਦੇ ਵਿੱਚ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਬਹੁਤ ਵਾਰ ਅਸੀਂ ਡਿਫਰੈਂਟ ਚੀਜ਼ਾਂ ਨੂੰ ਇੰਪੋਰਟੈਂਸ ਦਿੰਦੇ ਹਾਂ, ਔਰ ਕੋਈ ਉਹਦੇ ਚ ਮੈਂ ਗਲਤ ਨਹੀਂ ਕਹਿ ਰਿਹਾ। ਕਈ ਵਾਰ ਅਸੀਂ ਪੈਸੇ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ, ਕਈ ਵਾਰ ਅਸੀਂ ਕੰਮ ਨੂੰ, ਕਈ ਵਾਰ ਕਰੀਅਰ ਨੂੰ, ਕਈ ਵਾਰ ਬਿਜ਼ਨਸ ਨੂੰ, ਕਈ ਵਾਰ ਅਲੱਗ ਅਲੱਗ ਚੀਜ਼ਾਂ ਨੂੰ ਇੰਪੋਰਟੈਂਸ ਦਿੰਦੇ ਹਾਂ। ਲੇਕਿਨ ਸਭ ਤੋਂ ਜ਼ਿਆਦਾ ਜੋ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਨੂੰ ਬਹੁਤ ਕੋਈ ਤਜਰਬਾ ਹੋ ਗਿਆ, 51 ਆਈ ਵਿਲ ਬੀ ਟਰਨਿੰਗ 52 ਸੂਨ, ਲੇਕਿਨ ਜਿੰਨਾ ਕੁ ਮੈਂ ਆਪਣੀ ਲਾਈਫ ਦੇ ਵਿੱਚ ਜੇ ਮੈਂ ਸਭ ਤੋਂ ਜ਼ਿਆਦਾ ਵੈਲਿਊ ਕਰਦਾ, ਸਪੈਸ਼ਲੀ ਪਿਛਲੇ 8-10 ਸਾਲਾਂ ਤੋਂ ਪਹਿਲਾਂ ਵੀ ਬਹੁਤ ਵੈਲਿਊ ਕਰਦਾ ਸੀ ਇਸ ਚੀਜ਼ ਨੂੰ, ਪਹਿਲਾਂ ਵੀ ਸੀ, ਕੁਝ ਚੀਜ਼ਾਂ ਬਹੁਤ ਜ਼ਿਆਦਾ ਤਬਦੀਲ ਹੋਈਆਂ ਮੇਰੇ ਅੰਦਰ, ਪਰ ਕੁਝ ਚੀਜ਼ਾਂ ਮੈਂ ਸ਼ੁਰੂ ਤੋਂ ਬਹੁਤ ਵੈਲਿਊ ਕਰਦਾ ਸੀ ਔਰ ਹੁਣ ਹੋਰ ਮਤਲਬ ਕਿ ਹੋਰ ਵੀ ਜ਼ਿਆਦਾ। ਉਹ ਕਿਹੜੀ ਚੀਜ਼ ਹੈ? ਚੰਗਾ ਬੰਦਾ ਮਿਲ ਗਿਆ ਨਾ, ਚੰਗਾ ਬੰਦਾ ਮਿਲ ਗਿਆ ਉਹਨੂੰ ਨਾ ਛੱਡੋ, ਪਕੜ ਲਓ ਬਸ ਉਹਨੂੰ ਔਰ ਸ਼ੁਕਰ ਕਰੀ ਜਾਓ ਪਰਮਾਤਮਾ ਦਾ। ਫਿਰ ਉਹ ਚੰਗੇ ਬੰਦੇ ਦੇ ਅੱਗੇ ਕੋਈ ਚੀਜ਼ ਕਿਸੇ ਚੀਜ਼ ਦੇ ਮਾਇਨੇ ਨਹੀਂ ਆ, ਕੋਈ ਬਿਜ਼ਨਸ, ਕੋਈ ਪੈਸਾ, ਕੁਛ ਵੀ। ਔਰ ਰਿਲੇਸ਼ਨਸ਼ਿਪ ਦੇ ਵਿੱਚ ਜੇ ਨਿਭਾਉਣ ਦਾ ਇੱਕੋ ਇੱਕ ਤਰੀਕਾ ਆ, ਇੱਕੋ ਇੱਕ ਤਰੀਕਾ, ਦੂਸਰਾ ਤਰੀਕਾ ਕੋਈ ਨਹੀਂ ਹੈ ਕਿ ਤੁਸੀਂ ਉਹਨੂੰ ਕਿੰਨਾ ਪਿਆਰ ਦੇ ਸਕਦੇ ਹੋ। ਬਸ ਤੁਹਾਨੂੰ ਵਧੀਆ ਦੋਸਤ ਮਿਲ ਗਿਆ, ਵਧੀਆ ਕੁਲੀਗ ਮਿਲ ਗਿਆ, ਔਰ ਜੇ ਤੁਹਾਨੂੰ ਕੋਈ ਵਧੀਆ ਲਾਈਫ ਪਾਰਟਨਰ ਮਿਲ ਗਿਆ ਫਿਰ ਤਾਂ ਕਿਆ ਹੀ ਬਾਤ ਹੈ, ਠੀਕ ਹੈ। ਉਹਨੂੰ ਬਸ ਪਕੜ ਲਓ, ਕਿਉਂਕਿ ਬਾਕੀ ਅੱਛਾ ਫਰੈਂਡਸ਼ਿਪ ਦੇ ਵਿੱਚ ਵੀ ਬੜੀ ਇੰਪੋਰਟੈਂਟ ਚੀਜ਼ ਹੈ, ਕੋਈ ਇਨਸਾਨ ਪਰਫੈਕਟ ਨਹੀਂ ਹੈ। ਹਾਂ ਮੈਂ ਜ਼ਰੂਰ ਕਹਾਂਗਾ ਕਿ ਟੇਕ ਯੋਰ ਓਨ ਟਾਈਮ, ਕਿ ਹਰੇਕ ਦਾ ਆਪਣੇ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਖੋ ਕਿ ਤੁਹਾਨੂੰ ਕਿਹੜਾ ਮਤਲਬ ਕਿੱਦਾਂ ਦਾ ਫਰੈਂਡ ਤੁਹਾਨੂੰ ਸੂਟ ਕਰਦਾ ਹੈ, ਬਟ ਜਦੋਂ ਵਧੀਆ ਦੋਸਤ ਮਿਲ ਗਏ, ਮੇਰੇ ਸਕੂਲ ਟਾਈਮ ਦੇ ਆਪਣੇ ਫਰੈਂਡਸ ਨੇ, ਸਾਡਾ ਮਤਲਬ ਏਦਾਂ ਲੱਗਦਾ ਹੈ ਕਿ ਭਰਾਵਾਂ ਤੋਂ ਵੀ ਵੱਧ ਪਿਆਰ ਹੈ। ਮੈਂ ਬੜੀ ਵਾਰ ਉਹਨਾਂ ਦਾ ਇੱਥੇ ਨਾਮ ਵੀ ਲੈ ਚੁੱਕਾ ਹੈ, ਜਤਿੰਦਰ ਸਿੰਘ ਦਿਓ ਸਾਹਿਬ ਸਾਡੇ ਨੇਵੀ ਚ ਨੇ, ਇੱਥੇ ਸਾਡੇ ਕੋਲ ਹੁਣੇ ਰਹਿ ਕੇ ਗਏ, ਸਾਡੀ ਹਰ ਮਹੀਨੇ ਚ ਗੱਲ ਹੋਣੀ ਹੈ, ਦੋ ਵਾਰ ਸਾਡੇ ਕੋਲ ਇੱਥੇ ਰਹਿ ਕੇ ਗਏ ਨੇ, ਬੜਾ ਮਤਲਬ ਕਿ ਏਦਾਂ ਸਵੇਰ ਤੋਂ ਸ਼ਾਮ ਤੱਕ ਏਦਾਂ ਲੱਗ ਰਿਹਾ, ਮਜ਼ਾ ਹੀ ਮਜ਼ਾ। ਇਕੱਠੇ ਕ੍ਰਿਕਟ ਵੀ ਉਹਨਾਂ ਨੇ ਮੈਨੂੰ ਸਿਖਾਈ ਹੈ, ਇਕੱਠੇ ਕ੍ਰਿਕਟ ਵੀ ਖੇਲੇ ਆ, ਸੋ ਸਕੂਲ ਟਾਈਮ ਤੋਂ। ਅੱਜ ਸਾਡੇ ਜਤਿੰਦਰ ਸਿੰਘ ਦਿਓ ਸਾਹਿਬ ਕਮਾਂਡਰ ਨੇ ਨੇਵੀ ਦੇ ਵਿੱਚ, ਉੱਥੇ ਬੰਬੇ ਪੋਸਟ ਨੇ। ਫਿਰ ਰਣਦੀਪ ਸਿੰਘ ਭੁੱਲਰ, ਹੀ ਇਜ਼ ਇਨ ਆਰਮੀ ਭੁੱਲਰ ਸਾਹਿਬ, ਅੱਜ ਵਨ ਆਫ ਦਾ ਯੰਗੈਸਟ ਬ੍ਰਿਗੇਡੀਅਰ ਬਣੇ ਉੱਥੇ, ਭਰਾਵਾਂ ਵਰਗਾ ਪਿਆਰ। ਫਿਰ ਸ਼ਵਿੰਦਰ ਸਿੰਘ ਰਾਹਿਲ, ਹੀ ਇਜ਼ ਇਨ ਸਿੰਗਾਪੁਰ, ਆਪਣੇ ਸ਼ੁਰੂ ਤੋਂ ਡੈਡ ਉਹਦੇ, ਕਿਉਂਕਿ ਮਰਚੈਂਟ ਨੇਵੀ ਸੀਗੇ, ਉਹ ਵੀ ਉੱਧਰ ਹੀ ਨੇ। ਔਰ ਰਣਦੀਪ ਸਿੰਘ ਰਾਣਾ, ਉਹ ਮੈਡੀਕਲ ਫੀਲਡ ਚ, ਇਜ਼ ਡੂਇੰਗ ਵੈਰੀ ਗੁੱਡ ਦੇਅਰ। ਉਹ ਸਾਡੇ ਚੋਂ ਜਿੰਨੇ ਵੀ ਅਸੀਂ ਫਰੈਂਡ ਸੀਗੇ, ਹੀ ਇਜ਼ ਓਨਲੀ ਵਨ ਜਿਹਨੇ ਜਲੰਧਰ ਹੀ ਰਹਿ ਗਿਆ, ਆਪਾਂ ਉਹ ਸਾਰੇ ਅਸੀਂ ਯਾਦ ਕਰਦੇ ਹਾਂ ਜਲੰਧਰ ਨੂੰ, ਸੀਗਾ ਯਾਰ ਭਾਈ ਤੂੰ ਵਧੀਆ ਰਹਿ ਗਿਆ ਜਲੰਧਰ ਹੀ, ਆਪਣਾ ਜਿਹੜਾ ਮੇਨ ਇਲਾਕਾ ਉੱਥੇ ਬੈਠਾ, ਰਾਜਾ ਬਣ ਕੇ ਬੈਠਾ ਉੱਥੇ। ਔਰ ਫਿਰ ਇੱਥੇ ਆਪਣੇ ਸੰਦੀਪ ਸੰਘਾ ਸਾਹਿਬ, ਛੋਟੇ ਹੁੰਦਿਆਂ ਦਾ ਇਹਨਾਂ ਨਾਲ ਅੱਜ ਤੱਕ ਪਿਆਰ, ਕਿਉਂਕਿ ਮੇਰੀ ਤੇ ਇਹਨਾਂ ਦੇ ਮਦਰ ਦਾ ਪਿਆਰ, ਔਰ ਫਿਰ ਇੱਥੇ ਆ ਕੇ ਸਾਡੇ ਜਿਹੜੇ ਜਿਨ੍ਹਾਂ ਨਾਲ ਅਸੀਂ ਕੰਮ ਕੀਤਾ GNA ਦੇ ਵਿੱਚ, ਉਹ ਸਾਰੇ ਸਾਡੇ ਅੱਜ 35 ਸਾਲ ਹੋ ਗਏ, 35 ਈਅਰਸ, ਨੈਨਪਾਲ, ਹਰਪਾਲ, ਗੁਰਜੋਤ, ਸਾਰਿਆਂ ਨਾਲ 35 ਸਾਲ ਸਾਨੂੰ ਹੋ ਗਏ, ਓਦਾਂ ਹੀ ਉੱਠਣਾ ਬੈਠਣਾ ਪਿਆਰ ਸਾਡਾ। ਸੋ ਜਿਨ੍ਹਾਂ ਦਾ ਵੀ ਪਿਆਰ ਪੈ ਗਿਆ ਫਿਰ ਇੱਥੇ ਕੈਨੇਡਾ ਆ ਕੇ, ਜਿਨ੍ਹਾਂ ਦਾ ਪਿਆਰ ਇੱਕ ਵਾਰ ਚੰਗਾ ਬੰਦਾ ਮਿਲ ਜਾਏ ਨਾ, ਤੁਹਾਨੂੰ ਚੰਗੇ ਦੋਸਤ ਮਿਲ ਜਾਣ, ਉਹਦੇ ਚ ਇੱਕ ਚੀਜ਼, ਹਾਂ ਫਿਰ ਮੈਂ ਦੁਬਾਰਾ ਕਹਾਂਗਾ ਇਹ ਕਦੇ ਨੀ ਸੋਚਣਾ ਕਿ ਉਹਨਾਂ ਨੇ ਮੇਰੇ ਲਈ ਕੀ ਕੀਤਾ। ਤੁਸੀਂ ਸੋਚੋ, ਟਾਈਮ ਲੈ ਲਓ ਕਿਸੇ ਨਾਲ ਦੋਸਤੀ ਰੱਖਣ ਲਈ, ਰਿਲੇਸ਼ਨਸ਼ਿਪ ਬਣਾਉਣ ਲਈ, ਔਰ ਫਿਰ ਫਾਈਨਲੀ ਆਹ ਜਿਹੜੀ ਸਾਡੀ ਵਾਈ ਮੀਡੀਆ ਫੈਮਿਲੀ ਹੈ, ਕਿਆ ਬਾਤ ਹੈ। ਮੈਂ ਕਹਿੰਦਾ ਕਿ ਵਾਈ ਮੀਡੀਆ ਦੀ ਸਭ ਤੋਂ ਬੜੀ ਸਟਰੈਂਥ ਜਿਹੜੀ ਹੈ ਕਿ ਵਾਈ ਮੀਡੀਆ ਹੈਜ਼ ਬੀਨ ਏਬਲ ਟੂ ਅਟਰੈਕਟ ਗ੍ਰੇਟ ਸੋਲਸ, ਬਹੁਤ ਕਮਾਲ ਦੀਆਂ ਸੋਲਸ, ਮਤਲਬ ਜਿਨ੍ਹਾਂ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਪਹਿਲਾਂ ਵਾਈ ਮੀਡੀਆ ਹੈ। ਔਰ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸ਼ਾਇਦ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਰੈਪ ਅਪ ਕਰ ਦੇਣਾ ਇੱਥੇ ਇਸ ਗੱਲ ਨੂੰ। ਜਿੰਨਾ ਕੰਮ ਔਰ ਜਿੰਨੀ ਮਿਹਨਤ, ਕੱਲ ਰਾਤ ਸਾਡੇ ਟੀਮ ਮੈਂਬਰ ਗਏ ਹੋਏ ਨੇ, US ਗਏ ਨੇ, ਸਾਰੀ ਉੱਥੇ ਕਵਰੇਜ ਕਰਨ। ਸੋ ਸ਼ਿਕਾਗੋ ਤੋਂ ਉਹਨਾਂ ਦਾ ਫੋਨ ਆਇਆ ਦੇਰ ਰਾਤ ਤੱਕ, ਆਪ ਉਨਕੋ ਮੰਨ ਜੀ ਜਾਣਤੀ ਹੈ, ਮੈਂ ਸ਼ੁਭੀ ਕੀ ਬਾਤ ਕਰ ਰਹਾ ਹੂੰ
ਜੀ ਸਰ,
ਔਰ ਤੁਸੀਂ ਜਾਣਦੇ ਹੋ ਕਿੰਨਾ ਹਾਰਡ ਵਰਕ ਕਰਦਾ ਹੈ ਉਹ ਬੰਦਾ। ਸੋ ਮੈਂ ਇਹ ਕਹਿ ਸਕਦਾ ਕਿ ਦੇਰ ਰਾਤ ਤੱਕ ਉਹ ਉੱਥੋਂ ਕੰਮ ਕਰ ਰਿਹਾ, ਔਰ ਮੈਨੂੰ ਨਾ ਜਾਂਦੇ ਹੋਏ ਇੱਕ ਗੱਲ ਕਰ ਰਿਹਾ ਸੀ ਉਹ, ਕਹਿੰਦਾ ਸਰ ਮੈਂ, ਕਿਉਂਕਿ ਉਹ ਆਪ ਬੜਾ ਪੈਸ਼ਨੇਟ ਹੈ ਵਾਈ ਮੀਡੀਆ ਦੇ ਬਾਰੇ, ਤੇ ਉਹ ਕਦੇ ਕਦੇ ਜੇ ਕੋਈ ਸਲੈਕਨੈਸ ਕਰ ਜਾਂਦਾ ਹੈ ਤੇ ਉਹ ਕਹਿੰਦਾ ਜੀ ਮੈਨੂੰ ਇਹ ਗੱਲ ਨੀ ਸਮਝ ਆਉਂਦੀ ਕਿ ਸਲੈਕਨੈਸ ਕਿਉਂ ਹੁੰਦੀ ਹੈ, ਵਾਈ ਐਵਰੀਬਡੀ ਡਜ਼ਨਟ ਥਿੰਕ ਲਾਈਕ। ਮੈਂ ਕਿਹਾ ਜੀ ਇਹ ਪੋਸੀਬਲ ਨਹੀਂ ਹੈ ਫੋਰ ਐਵਰੀਵਨ ਟੂ ਥਿੰਕ ਅਲਾਈਕ, ਬਟ ਮੈਂ ਬਸ ਇੱਥੇ ਗੱਲ ਕਹਿ ਕੇ ਰੈਪ ਅਪ ਕਰ ਦਿੰਦਾ ਕਿ ਬਲੈਸਡ ਹੈ ਬਸ ਹਮੇਸ਼ਾ। ਤੁਸੀਂ ਵੀ ਇਹੀ, ਜੋ ਤੁਸੀਂ ਅੱਜ ਦਾ ਬਹੁਤ ਖੂਬਸੂਰਤ ਤੌਰ ਦਿੱਤਾ ਹੈ ਕਿ ਵੀ ਆਰ ਆਲ, ਜਿੰਨਾ ਅਸੀਂ ਸ਼ੁਕਰ ਕਰਾਂਗੇ, ਜਿੰਨਾ ਅਸੀਂ ਗ੍ਰੇਟਫੁਲ ਹੋਵਾਂਗੇ, ਆਪਣੇ ਆਪ ਉਨਾ ਹੀ ਸਭ ਕੁਛ ਵਧੀਆ ਹੁੰਦਾ ਚਲਾ ਜਾਏਗਾ। ਜੇ ਅੱਜ ਸਾਨੂੰ ਲੱਗਦਾ ਥੋੜੀ ਦੇਰ ਲਈ ਸਾਨੂੰ ਲੱਗਦਾ ਕਿ ਇਹ ਚੀਜ਼ ਸਾਡੇ ਨਾਲ, ਸਾਡਾ ਦਰਵਾਜ਼ਾ ਬੰਦ ਹੋ ਰਿਹਾ, ਨਹੀਂ ਨਹੀਂ, ਉਹ ਚੀਜ਼ ਸਾਡੇ ਲਈ ਸੀਗੀ ਨਹੀਂ, ਉਹ ਚੀਜ਼ ਸਾਡੇ ਲਈ ਸੀਗੀ ਨਹੀਂ, ਅਸੀਂ ਹਮੇਸ਼ਾ ਇਹ ਸੋਚ ਕੇ ਰੱਖੀ। ਔਰ ਮੈਂ ਤੇ ਹੁਣ ਬਹੁਤ ਸਟਰੋਂਗ ਵਿਸ਼ਵਾਸ ਹੈ ਮੇਰਾ ਇਸ ਗੱਲ ਦੇ ਵਿੱਚ ਕਿ ਜਿਹੜਾ ਇਸ ਵੇਲੇ, ਕੱਲ ਮੈਂ ਇੱਕ ਸ਼ਖਸ ਦੇ ਨਾਲ ਮਿਲ ਰਿਹਾ ਸੀਗਾ, ਬਿਜ਼ਨਸ ਪਰਸਨ ਸੀਗੇ ਉਹ, ਤੇ ਉਹ ਬਿਜ਼ਨਸ ਪਰਸਨ ਦੇ ਨਾਲ ਕੱਲ ਮੇਰੀ ਇੱਥੋਂ ਰੇਡੀਓ ਸ਼ੋਅ ਤੋਂ ਬਾਅਦ ਲੰਚ ਮੀਟਿੰਗ ਸੀਗੀ, ਤੇ ਉਹ ਕਹਿੰਦੇ ਜੀ ਗੱਲਬਾਤ ਸ਼ੁਰੂ ਹੋਈ ਤੇ ਉਹ ਮੇਰੇ 2002 ਚ ਆਏ ਇੱਥੇ, ਔਰ ਆਪਣੇ ਉਹਨਾਂ ਨੇ ਗੱਲਬਾਤ ਸੁਣਾਉਣੀ ਸ਼ੁਰੂ ਕੀਤੀ ਆਪਣੇ ਕਾਰੋਬਾਰ ਦੀ, ਤੇ ਹੀ ਇਜ਼ ਡੂਇੰਗ ਵੈਰੀ ਗੁੱਡ ਟੂਡੇ। ਅੱਜ ਬਹੁਤ ਸਾਰੇ ਉਹਨਾਂ ਕੋਲ ਬਿਲਡਿੰਗ ਦੇ ਪ੍ਰੋਜੈਕਟਸ ਵੀ ਹੈਗੇ ਨੇ, ਮੇਰਾ ਖਿਆਲ ਹੈ ਕਿ ਘੱਟੋ ਘੱਟ ਜ਼ਿਆਦਾ ਨਹੀਂ ਤੇ 10 ਤੋਂ 12 ਕੰਟਰੀਜ਼ ਦੇ ਵਿੱਚ ਅਦਰ ਦੈਨ ਕੈਨੇਡਾ ਉਹਨਾਂ ਦੇ ਬੜੇ ਵੱਡੇ ਆਫਿਸਿਸ, ਬਹੁਤ ਬੜੇ ਵੇਅਰ ਹਾਊਸਿਸ ਨੇ, ਐਂਡ ਚਾਹੇ ਔਰ ਕਾਫੀ ਟਰੈਵਲ ਕੀਤਾ ਉਹਨਾਂ ਨੇ ਚਾਈਨਾ ਤੋਂ ਲੈ ਕੇ, ਬਿਜ਼ਨਸ ਉਹਨਾਂ ਦਾ ਕਾਫੀ ਕਾਰੋਬਾਰ ਫੈਲਿਆ ਚਾਈਨਾ ਤੋਂ ਲੈ ਕੇ ਸਾਊਥ ਅਮਰੀਕਾ ਦੀਆਂ, ਚਾਈਨਾ, ਅਰਜਨਟਾਈਨਾ, ਕੋਲੰਬੀਆ ਵੀ ਗਏ ਨੇ ਬੜਾ। ਔਰ ਉਹ ਕਹਿੰਦੇ, ਮੈਂ ਉਹਨੂੰ ਕੱਲ ਇਨਵਾਈਟ ਕੀਤਾ ਕਿਸ ਦਿਨ ਉਹਨਾਂ ਨੂੰ ਲੈ ਕੇ ਆਵਾਂਗੇ ਚੈਨਲ ਵਾਈ ਦੇ ਉੱਤੇ, ਕਿਉਂਕਿ ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ ਉਹਨਾਂ ਕੋਲ। ਹਾਲਾਂਕਿ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਵੀ ਉਮਰ ਮੇਰੇ ਤੋਂ ਹੀ 72 ਬੋਰਨ, ਮੇਰੇ ਤੋਂ 1.5 ਸਾਲ ਹੀ ਬੜੇ ਨੇ, ਬਟ ਇੰਨਾ ਤਜੁਰਬਾ ਬਹੁਤ ਹੈ, ਐਕਸਪੀਰੀਅੰਸ ਬਹੁਤ ਹੈ ਉਸ ਸ਼ਖਸ ਕੋਲ, ਕਿਉਂਕਿ ਅਰਜਨਟਾਈਨਾ ਤੋਂ ਲੈ ਕੇ ਕੋਲੰਬੀਆ ਤੋਂ ਲੈ ਕੇ ਚਾਈਨਾ ਤੋਂ ਲੈ ਕੇ ਅਮਰੀਕਾ, ਕੈਨੇਡਾ, ਇੰਡੀਆ, ਬਹੁਤ ਉਹਨਾਂ ਦਾ ਕਾਰੋਬਾਰ ਫੈਲਿਆ ਹੋਇਆ। ਕੋਵਿਡ ਦੀ ਗੱਲ ਸੁਣਾ ਰਹੇ ਸੀ, ਕਹਿੰਦੇ ਕੋਵਿਡ ਦੇ ਸਮੇਂ ਮੇਰੇ ਕੰਟੇਨਰ ਆ ਰਹੇ ਸੀ ਤਾਂ 35 ਮਿਲੀਅਨ ਦਾ ਮਾਲ ਮੇਰਾ ਬਾਹਰ ਸਟੱਕ, ਤੇ ਮੈਂ ਕਿਹਾ ਵੀ ਇੱਕ ਹਾਲਾਤ ਇੱਦਾਂ ਦੇ ਹੋ ਗਏ ਵੀ ਜੋ ਹੁਣ ਪੈਸਾ ਆਪਣੇ ਕੋਲ ਹੈ ਉਹ ਹੈ, ਬਾਕੀ ਤਾਂ ਬੜੀ ਦਿੱਕਤ ਹੈ। ਬਟ ਉਹ ਕਹਿ ਰਹੇ, ਵੈਸੇ ਟਰੂਡੋ ਸਾਹਿਬ ਦੇ ਕਈ ਚੀਜ਼ਾਂ ਨੂੰ ਉਹ ਥੋੜਾ ਚੈਲੰਜ ਵੀ ਕਰ ਰਹੇ ਸੀ ਵੀ ਠੀਕ ਨਹੀਂ ਆਇਆ, ਨੀ ਟਰੂਡੋ ਸਾਹਿਬ ਨੇ ਇੱਦਾਂ ਨੀ ਠੀਕ ਕੀਤਾ, ਥੋੜਾ ਨੁਕਸਾਨ ਹੋ ਗਿਆ ਕੈਨੇਡਾ ਦਾ, ਲੇਕਿਨ ਕਹਿੰਦੇ ਕੁਝ ਚੀਜ਼ਾਂ ਚੰਗੀਆਂ ਵੀ ਆ। ਕੋਵਿਡ ਦੇ ਦਰਮਿਆਨ ਉਹ ਕਹਿੰਦੇ ਕਿ ਇਹਨਾਂ ਨੇ ਜਿਹੜੀਆਂ ਸਰਕਾਰੀ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਕਿਹਾ ਕਿ ਜਿਹੜੇ ਕੋਈ ਇੰਪੋਰਟਰ ਆ, ਐਕਸਪੋਰਟਰ ਆ, ਉਹਨਾਂ ਦੀ ਏਦਾਂ ਏਦਾਂ ਮਦਦ ਕਰੋ। ਕਹਿੰਦੇ ਬੜੀ ਸਾਨੂੰ ਸਪੋਰਟ ਮਿਲੀ ਉਸ ਵੇਲੇ ਕੋਵਿਡ ਦੇ ਦਰਮਿਆਨ, ਵਰਨਾ ਉਹ 35 ਮਿਲੀਅਨ ਇਜ਼ ਅ ਲੋਟ ਆਫ ਮਨੀ, ਔਰ ਸਾਡਾ ਸਾਰਾ ਕੁਛ ਉਹ ਸੀ ਦੇ ਵਿੱਚ ਸੀਗਾ, ਸਮੁੰਦਰ ਦੇ ਵਿੱਚ ਸੀਗਾ, ਪੋਰਟ ਦੇ ਵਿੱਚ ਸਟਕ ਸੀ, ਬੜਾ ਕੁਛ ਸਾਨੂੰ ਦਿੱਕਤ ਆਈ, ਬਟ ਸਰਕਾਰ ਨੇ ਸਾਡੀ ਬੜੀ ਉਸ ਵੇਲੇ ਸਪੋਰਟ ਕੀਤੀ, ਵਰਨਾ ਜਿਹੜੀ ਸਾਰੀ ਉਮਰ ਦੀ ਕਮਾਈ ਕੀਤੀ ਹੋਈ ਹੈ ਉਹ ਬੜੀ ਖਰਾਬ ਹੋ ਸਕਦੀ ਸੀਗੀ ਉਸ ਵੇਲੇ। ਲੇਕਿਨ ਮੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੇ ਫਿਰ ਇਹ ਵੀ ਦੱਸਿਆ ਕਿ ਕੋਵਿਡ ਦੇ ਦਰਮਿਆਨ ਹੀ ਕੋਵਿਡ ਦੇ ਦਿਨ ਕਹਿੰਦੇ ਜਦੋਂ ਜੋ ਤੁਸੀਂ ਹੁਣ ਜਿਹੜਾ ਤੁਹਾਡਾ ਇਹਦਾ ਥਾਟ ਆ, ਕਹਿੰਦੇ ਕੋਵਿਡ ਦੇ ਦਰਮਿਆਨ ਹੀ ਜਦੋਂ ਅਸੀਂ ਸੋਚਿਆ ਕਿ ਇੱਡੀ ਵੱਡੀ ਦਿੱਕਤ ਇੱਕ ਸਮੇਂ ਤੇ ਆ ਗਈ ਕਿ 35 ਮਿਲੀਅਨ ਦਾ ਮਾਲ ਸਟਕ ਹੋ ਗਿਆ ਸਮੁੰਦਰ ਦੇ ਵਿੱਚ, ਸੀ ਦੇ ਵਿੱਚ ਸੀਗਾ, ਸੋ ਉਹ ਤੇ ਨਿਕਲਿਆ ਕਲੀਅਰੈਂਸ ਕਰਵਾਈ, ਸਰਕਾਰ ਨੇ ਮਦਦ ਕੀਤੀ, ਬਹੁਤ ਸਾਰੀਆਂ ਐਸੀਆਂ ਪ੍ਰੋਪਰਟੀਜ਼ ਜਿਹੜੀਆਂ ਉਸ ਜ਼ਮਾਨੇ ਚ ਲਈਆਂ। ਸੋ ਕੱਲ ਗੁਰਪ੍ਰੀਤ ਜੀ ਵੀ ਮੇਰੇ ਨਾਲ ਸੀਗੇ ਲੰਚ ਤੇ, ਤਾਂ ਗੁਰਪ੍ਰੀਤ ਜੀ ਬਾਅਦ ਚ ਕਹਿੰਦੇ ਵੀ ਉਹ ਮਤਲਬ ਕਿ ਜਿਹੜੇ, ਔਰ ਉਹਨਾਂ ਨੇ ਫਿਰ ਬਕਾਇਦਾ ਦੱਸਿਆ ਵੀ ਆਹ ਸਟੀਲਸ ਐ, ਮੈਂ ਜ਼ਿਆਦਾ ਨਹੀਂ ਗੱਲ ਕਰਾਂਗਾ ਕਿਉਂਕਿ ਫਿਰ ਫੋਰ ਪ੍ਰਾਈਵੇਸੀ ਰੀਜ਼ਨਸ, ਫਿਰ ਉਹਨਾਂ ਦੱਸਿਆ ਵੀ ਇਸ ਇੰਟਰਸੈਕਸ਼ਨ ਤੇ ਆਹ ਪ੍ਰੋਪਰਟੀ ਹੈ, ਇੱਥੇ ਆਇਆ ਔਰ ਇੱਥੇ ਪ੍ਰੋਜੈਕਟਸ ਵੀ ਕਾਫੀ ਲੈ ਕੇ ਆ ਰਹੇ ਨੇ ਉਹ। ਸੋ ਫਿਰ ਗੁਰਪ੍ਰੀਤ ਜੀ ਬਾਅਦ ਕਹਿੰਦੇ ਸੀ, ਕਹਿੰਦੇ ਉਹ ਤਾਂ ਇੱਦਾਂ ਦੱਸੀ ਜਾ ਰਹੇ ਸੀ ਇੱਥੋਂ ਮੈਨੂੰ 20-22 ਮਿਲੀਅਨ ਇੱਥੋਂ ਬਣ ਗਿਆ, 10 ਮਿਲੀਅਨ ਇੱਥੋਂ ਬਣ ਗਿਆ। ਉਹ ਤਾਂ ਐਗਜਾਮਪਲ ਇਹ ਦੇ ਰਹੇ ਸੀ ਵੀ ਕੋਵਿਡ ਦੇ ਵਿੱਚ ਜਦੋਂ ਇੰਨੀ ਮਾਰੋ-ਮਾਰ ਮੱਚੀ ਹੋਈ ਸੀ ਉਸ ਵੇਲੇ ਪ੍ਰੋਪਰਟੀਜ਼ ਬਹੁਤ ਵਧੀਆ ਮਿਲ ਗਈਆਂ, ਤੇ ਇੱਕ ਤੋਂ ਬਾਅਦ ਇੱਕ ਉਹ ਜਿਹੜੇ 2020-2021 ਔਰ 2022-23 ਉਹ ਪ੍ਰੋਪਰਟੀਜ਼ ਜੋ ਉਹਨਾਂ ਨੇ ਚੇਂਜ ਕੀਤੀਆਂ, ਕਮਰਸ਼ੀਅਲ ਸੀਗੀਆਂ, ਸਾਰਾ ਉਹਨਾਂ ਨੇ ਕਮਰਸ਼ੀਅਲ ਹੀ ਕੰਮ ਕੀਤਾ। ਤੇ ਵੈਸੇ ਲੋਕਾਂ ਨੇ ਇਹ ਜਿਹੜੀਆਂ ਆਪਣੀਆਂ ਰੈਜ਼ੀਡੈਂਸ਼ੀਅਲ ਹੈ ਉਹਦੇ ਵਿੱਚ ਵੀ ਕਈ ਲੋਕਾਂ ਨੇ ਪੈਸੇ ਬਣਾਏ ਵੀ ਔਰ ਗਵਾਏ ਵੀ। ਖੈਰ ਇਹ ਤੇ ਸਾਰੀ ਗੱਲ ਕਮਰਸ਼ੀਅਲ ਕਰ ਰਹੇ ਸੀ, ਬੜੀ ਕਮਰਸ਼ੀਅਲ ਪ੍ਰੋਪਰਟੀ ਸੀ ਗੱਲ ਕਰ ਰਹੇ ਸੀ, ਕੋਈ ਹੋਟਲ ਵਾਸਤੇ ਲੈ ਲਿਆ, ਕੁਛ ਕਰ ਲਿਆ, ਪਰ ਉਹ ਕਹਿੰਦੇ ਵੀ ਦੈਟ ਵਾਸ ਦਾ ਟਾਈਮ ਜਿਹੜਾ ਸਭ ਤੋਂ ਵੱਧ ਚੈਲੇਂਜਿੰਗ ਸੀਗਾ, ਉਹ ਸਭ ਤੋਂ ਜ਼ਿਆਦਾ ਪੈਸਾ ਉਸੇ ਦਰਮਿਆਨ ਬਣਿਆ ਔਰ ਫਿਰ ਉਹ ਬਣਦਾ ਹੀ ਚਲਾ ਗਿਆ। ਉਸ ਸਮੇਂ ਜੋ ਕੁਛ ਜੋ 2020 ਚ ਜੋ ਡੀਲਸ ਬਣੀਆਂ, ਜੋ 2021 ਚ ਡੀਲਸ ਬਣੀਆਂ, ਜੋ ਸਭ ਤੋਂ ਜ਼ਿਆਦਾ ਬੜਾ ਚੈਲੇਂਜਿੰਗ ਟਾਈਮ ਕਹਿੰਦੇ ਲਾਈਫ ਦਾ ਸੀਗਾ, ਸੋ ਉੱਥੇ ਜੋ ਪੈਸਾ ਬਣਿਆ ਉਹਨਾਂ ਨੂੰ ਕਮਰਸ਼ੀਅਲ ਡੀਲਸ, ਉਹ ਬਣਦਾ ਹੀ ਚਲਾ ਗਿਆ ਉਸ ਤੋਂ ਬਾਅਦ। ਸੋ ਮੁਕਤੀ ਗੱਲ ਇਹ ਹੈ ਕਿ ਕਈ ਵਾਰ ਅਸੀਂ ਸੋਚਦੇ ਹਾਂ, ਜੋ ਤੁਹਾਡਾ ਅੱਜ ਦਾ ਥਾਟ ਸੀਗਾ, ਅਸੀਂ ਸੋਚਦੇ ਹਾਂ ਜੀ ਆਹ ਬੜਾ ਵੱਡਾ ਕੋਈ ਨੁਕਸਾਨ ਹੋਣ ਲੱਗਾ ਜਾਂ ਇਹ ਦਰਵਾਜ਼ਾ ਸਾਡੇ ਲਈ ਕੋਈ ਬੰਦ ਹੋ ਗਿਆ। ਨਹੀਂ, ਉਹ ਪ੍ਰਮਾਤਮਾ ਨੂੰ ਆਪਣੇ ਆਪ ਪਤਾ, ਉਸ ਕੁਦਰਤ ਨੂੰ ਸਭ ਕੁਛ, ਨੇਚਰ ਨੂੰ ਪਤਾ ਸਾਡੇ ਲਈ ਕਿਹੜੀ ਚੀਜ਼ ਠੀਕ ਹੈ, ਉਹਨੇ ਆਪਣੇ ਆਪ ਸਾਨੂੰ ਉਸ ਡਾਇਰੈਕਸ਼ਨ ਵੱਲ ਲਿਜਾਈ ਜਾਣਾ। ਬਸ ਉਹਦੇ ਅਸੀਂ ਸ਼ੁਕਰ ਚ ਰਹੀਏ, ਧੰਨਵਾਦ ਚ ਰਹੀਏ, ਆਪਣੇ ਆਸ ਪਾਸ ਹਾਂ। ਆਲਵੇਜ਼ ਜੋ ਮੈਂ ਗੱਲ ਕਹਿਣਾ, ਆਲਵੇਜ਼ ਕੀਪ ਐਨ ਆਏ, ਆਲਵੇਜ਼ ਕੀਪ ਐਨ ਆਏ ਕਿ ਜੇ ਕੋਈ ਬੰਦਾ ਵਧੀਆ ਮਿਲ ਜਾਂਦਾ ਹੈ, ਠੀਕ ਹੈ ਕਿ ਨਹੀਂ, ਕੋਈ ਦੋਸਤ ਵਧੀਆ, ਕਿਉਂਕਿ ਬਾਕੀ ਸਭ ਕੁਛ ਮਿਲ ਜਾਂਦਾ, ਕੋਈ ਪਿਆਰ ਕਰਨ ਵਾਲਾ ਬੰਦਾ ਕਿੱਥੋਂ ਮਿਲੇਗਾ, ਕਿੱਥੋਂ ਕੋਈ ਲੈ ਕੇ ਆਓ, ਕਿੱਥੋਂ ਲੱਭ ਕੇ ਮਿਲੇਗਾ ਨਹੀਂ। ਸੋ ਬੀ ਗ੍ਰੇਟਫੁਲ, ਜਿਹੜਾ ਕੋਈ ਬੰਦਾ ਕੋਈ ਵਧੀਆ ਮਿਲ ਗਿਆ, ਉਹਦੇ ਨਾਲ ਰਿਲੇਸ਼ਨ ਬਣ ਗਿਆ। ਜੇ ਲੱਗਦਾ ਸਾਨੂੰ ਕਈ ਵਾਰ ਇਹ ਕਿ ਜੀ ਅਸੀਂ ਕੁਛ ਕਰ ਰਹੇ ਹਾਂ ਉਹਦੇ ਲਈ, ਨਹੀਂ, ਉਹ ਨਾ ਸੋਚੋ ਕਦੇ ਵੀ, ਸੋ ਉਹਨੂੰ ਪਕੜ ਕੇ ਰੱਖੋ। ਜੇ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ, ਔਰ ਨਹੀਂ ਤਾਂ ਉਸ ਤੋਂ ਬਾਅਦ ਫਿਰ ਅਸੀਂ ਵਧਦੇ ਹਾਂ ਜੀ, ਬ੍ਰੇਕ ਲਈਏ। ਬ੍ਰੇਕ ਤੋਂ ਬਾਅਦ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਕਾਫੀ ਇੰਪੋਰਟੈਂਟ ਟੌਪਿਕਸ ਸਵੇਰ ਦੇ ਡਿਸਕਸ ਹੋਏ ਨੇ, ਸੋ ਉਹਨਾਂ ਟੌਪਿਕਸ ਦੇ ਉੱਤੇ ਹੋਰ ਡਿਟੇਲ ਦੇ ਵਿੱਚ ਅਨਾਲਿਸਿਸ ਔਰ ਖਬਰਾਂ ਵੀ ਜਾਰੀ ਰਹਿਣਗੀਆਂ ਜੀ।
ਵਾਈ ਮੀਡੀਆ ਗਰੁੱਪ,
ਵਧਦੇ ਹਾਂ ਜੀ, ਬ੍ਰੇਕ ਲਈਏ। ਬ੍ਰੇਕ ਤੋਂ ਬਾਅਦ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਕਾਫੀ
ਵਾਈ ਮੀਡੀਆ ਐਪ ਔਰ ਕਾਲ 647-910-5000 ਔਰ ਵਿਜ਼ਿਟ southasiandaily.com ਫਾਰ ਐਨੀ ਇਨਕੁਆਰੀਜ਼। ਕੰਟੈਕਟ ਵਾਈ ਮੀਡੀਆ ਐਟ 416-475-5000।
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਵਾਈ ਮੀਡੀਆ ਦੀ ਟੀਮ ਹੋਣ ਜਾ ਰਹੀ ਹੈ ਲਾਈਵ ਔਨ ਲੋਕੇਸ਼ਨ ਹਿਲਸ ਵਿਊ ਸੇਲਸ ਸੈਂਟਰ ਤੇ ਇਸ ਵੀਕਐਂਡ, ਯਾਨੀ ਕਿ ਸੈਟਰਡੇ 1 ਫਰਵਰੀ ਐਂਡ ਸੰਡੇ 2 ਫਰਵਰੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ। ਇਸ ਵੀਕਐਂਡ ਤੇ ਆਓ ਤੇ ਲਾਈਵ ਮਿਲੋ ਵਾਈ ਮੀਡੀਆ ਦੀ ਟੀਮ ਨੂੰ ਹਿਲਸ ਵਿਊ ਸੇਲਸ ਸੈਂਟਰ ਤੇ, ਜੋ ਕਿ ਲੋਕੇਟਡ ਹੈ ਕੁਈਨ ਐਂਡ ਚੰਗੂਜ਼ੀ ਤੇ। ਹਿਲਸ ਵਿਊ ਐਕਸਪਲੋਰ ਕਰੋ, ਜੋ ਕਿ ਹੈ ਇੱਕ ਐਕਸਕਲੂਸਿਵ ਐਨਕਲੇਵ ਜਿੱਥੇ ਟ੍ਰੈਡੀਸ਼ਨਲ ਤੇ ਮਾਡਰਨ ਟਾਊਨ ਹੋਮਸ ਮਿਲਣਗੇ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਬ੍ਰੈਮਟਨ ਦੇ ਵਿੱਚ। 20 acres ਦੇ ਬ੍ਰੈਥ ਟੇਕਿੰਗ ਪਾਰਕ ਦੇ ਬਿਲਕੁਲ ਨਾਲ ਡਾਊਨਟਾਊਨ ਬ੍ਰੈਮਟਨ ਤੇ ਮਿਸੀਸਾਗਾ ਤੋਂ ਸਿਰਫ ਕੁਝ ਮਿੰਟਸ ਦੀ ਦੂਰੀ ਤੇ ਬਿਊਟੀਫੁਲੀ ਡਿਜ਼ਾਈਨਡ ਮਾਡਲ ਹੋਮਸ ਦੇਖੋ ਤੇ ਜਾਣੋ ਕਿ ਕਿਉਂ ਹਿਲਸ ਵਿਊ ਤੁਹਾਡੀ ਫੈਮਿਲੀ ਲਈ ਇੱਕ ਪਰਫੈਕਟ ਜਗ੍ਹਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਜਾਂ ਟੈਕਸਟ ਕਰੋ ਵਾਈ ਮੀਡੀਆ ਨੂੰ ਐਟ 416-475-5000।
क्या आप एक मिनिस्ट्री इंस्पेक्टेड ऑनलाइन हाई स्कूल ढूंढ रहे हैं जहां आप अपने कोर्सेज कंप्लीट कर सकते हो या अपने मार्क्स अपग्रेड कर सकते हो। घर बैठे पढ़ाई करें ओंटारियो वर्चुअल स्कूल के साथ। ओंटारियो वर्चुअल स्कूल आपको घर से पढ़ाई करने का मौका देते हैं, जिससे आप अपनी यूनिवर्सिटी और कॉलेज गोल्स अचीव कर सकते हो। कोर्सेज आप 4 वीक्स में कंप्लीट कर सकते हो और हम आपके मार्क्स सीधा यूनिवर्सिटीज और कॉलेजेस को सेंड कर सकते हैं जहां आप अप्लाई कर रहे हो। अभी काफी अच्छा समय है साइन अप करने का। अपने पेस पर काम करें और हमारी सर्टिफाइड टीचर से 24/7 सपोर्ट पाएं। ज्यादा जानकारी के लिए विजिट कीजिए ontariovirtualschool.ca ontariovirtualschool.ca या कॉल 416-907-4899 Ontario Virtual School. एम्पायर कम्युनिटीज तुहाडे लई लेके आउंदे ने सुपनिया दा घर, जो तुहाडे लई रेडी ने जदो तुसी रेडी हो। हुन ही खरीदो ते वड्डी बचत करो अनबीटेबल प्राइसेस दे नाल। तुसी ओन कर सकदे हो एक टाउन होम लो 500 तो या एक डिटैच्ड होम लो 600 तो हैमिल्टन ते नाइग्रा रीजन विच। सारे 2025 क्लोजिंग्स वाले करां लई सिर्फ 5% डाउन पेमेंट ते नाल ही फ्री एयर कंडीशनिंग ते किचन अप्लायंसेस भी। जल्दी करो, यह अनबीटेबल प्राइसेस सिर्फ लिमिटेड टाइम लई ने। विजिट करो empireready.com empireready.com। असी रेडी हां जदो तुसी रेडी हो।
इमेजिन करो एक ऐसी जगह जिथे सिटी लाइफ ते नेचर मिलदे ने, जिथे ट्रेडिशन ते मॉडर्न डिजाइन दा परफेक्ट मिक्स है। मिसिसागा रोड ते फाइनेंशियल ड्राइव ब्रांसन दे विच आ रहे ने एक्सक्लूसिव टाउन होम्स, टाइमलेस ब्यूटी, थॉटफुली डिजाइंड होम्स जो हर फैमिली लई परफेक्ट ने। 20 एकर्स दे बहुत सोने पार्क दे नेड़े डाउनटाउन ब्रांसन ते मिसिसागा तो सिर्फ कुछ मिनट्स दी दूरी ते थोड़ा ड्रीम होम हिल्स व्यू च थोड़ी वेट कर रहा है।
For more details, call Y Media at 416-475-5000. 2050 तक नवे कैंसर केसेस 77% तक बढ़ सकते ने। इस करके द प्रिंसेस मार्गरेट कैंसर फाउंडेशन फिर तो अपना मिशन शुरू कर रही है कैंसर दी ट्रीटमेंट नू बेटर बनाने ले। ए मिशन नू असी कहंदे आ कैरी द फायर, पर ये काम असी कल्ले नहीं कर सकते, तुहाडी मदद दी जरूरत है। टुगेदर लेट्स कैरी द फायर दुनिया लई जिथे कैंसर दा डर ना होवे ते हर पेशेंट लई उम्मीद भरिया कल होवे। डोनेट करो द प्रिंसेस मार्गरेट कैंसर फाउंडेशन नू एट carrythefire.ca।
ज्वाइन करो वाई मीडिया टीम नू लाइव ऑन सैटरडे फरवरी 8। आओ ते विजिट करो सानू एट हिल्सव्यू सेल सेंटर फ्रॉम 12 to 4 PM At 10:30 Queen Street West, Brampton, Queen and Shingyuzi intersection deko. Discover karo Hillsview, ek navi community beautifully designed traditional din modern town homes di. Jo aan wale hai Mississauga Road and Financial Drive in Brampton. Ehe located hai near 20 acre park te downtown Brampton and Mississauga hai bas kuch mintaan di duri de. Perfect location to haadi family lai. Tour karo model homes te experience karo amazing lifestyle da ehe mauka. विजिट करो सैटरडे फरवरी 8 12 टू 4 PM। ज्यादा इन्फो लिए कॉल करो एट वाई मीडिया 416-475-5000। वाई मीडिया टीम नू लाइव मिलन ते गिफ्ट कार्ड जीतने दा मौका बिल्कुल मिस ना करो। 416-475-5000 वाई मीडिया टीम नू लाइव मिलन ते गिफ्ट कार्ड जीतने दा मौका बिल्कुल मिस ना करो।
Nuvo Event Space, GTA ka highly anticipated prestigious event venue. Nuvo Event Space truly one of its kind hai. Offer karta hai 5 state of the art luxurious event spaces.
Y Media Group, established in 2001, is a media company with a 360 degree approach in reaching our audience over 5 platforms: television, radio, newspaper, online news portal, and mobile app.
जी बिल्कुल, एक बार फिर से आप सभी का स्वागत है रेडियो वाई और चैनल वाई पर। सभी को मैं बता दूं कि वाई मीडिया की टीम होने जा रही है लाइव ऑन लोकेशन कल यानी सैटरडे फरवरी 8 को हिल्सव्यू सेल सेंटर में 12 बजे से 4 बजे तक एट 1030 क्वीन स्ट्रीट वेस्ट ब्रैम्पटन में मेजर इंटरसेक्शन क्वींस एंड चिंगूजी पर। डिस्कवर करें हिल्सव्यू, कम्युनिटी ऑफ ब्यूटिफुली डिजाइन ट्रेडिशनल एंड मॉडर्न टाउन होम्स लेकर आ रहा है मिसिसागा रोड और फाइनेंशियल ड्राइव ब्रैम्पटन में आपके लिए नए ब्यूटिफुल टाउन होम्स। तो जरूर इस अपॉर्चुनिटी को मिस ना करें, आइए और देखें इनके मॉडल होम्स एंड एक्सपीरियंस करें द लाइफ स्टाइल्स दैट अवेट्स यू। जरूर हमें कॉल करें वाई मीडिया को एट 416-475-5000 फॉर मोर इन्फॉर्मेशन। और हमें कल मिले भी 12 से 4 बजे तक इनके सेल्स सेंटर पे। मैं लोकेशन बता दूं, इट्स 1030 क्वीन स्ट्रीट वेस्ट ब्रैम्पटन में। और सभी हमारे विजिटर्स को, अगर आप हमें वाई मीडिया की टीम को मिलेंगे तो आपको मिलेगा एक गिफ्ट कार्ड व्हेन यू मीट अस ऑन द लोकेशन। तो जरूर वहां आए। इसी के साथ रुक करते हैं हेडलाइंस पार्ट वन की तरफ।
वाई मीडिया ग्रुप दे विच हेडलाइंस पार्ट वन दे विच थोड़ा बहुत बहुत स्वागत है। सब तो पहला असी गल करांगे कैनेडा दी कुछ मुख खबरां दी। कैनेडा दी लेबर मार्केट ने जनवरी दे विच 76,000 नवीं जॉब्स ऐड कीतियां, जो इकोनॉमिस्ट्स दी एक्सपेक्टेशंस नू बीट कर गईयां। स्टैटिस्टिक्स कैनेडा दी लेबर फोर्स सर्वे दे मुताबिक अनएम्प्लॉयमेंट रेट 0.1% कट होके 6.6% हो गया, जो नवम्बर 2024 दे 6.8% पीक तो लगातार दूसरे मंथ दा डिक्लाइन है। ए पॉजिटिव ट्रेंड दिखाउंदा है कि कैनेडा दी इकोनॉमी विच इम्प्रूवमेंट हो रही है। मैन्युफैक्चरिंग सैक्टर सब तो वध इम्प्लॉयमेंट ग्रोथ देख रहा है। 33,000 नवीं जॉब्स एड हुई है, जिथे सिर्फ ओंटेरियो तो ही एक तिहाई हिस्सा कॉन्ट्रीब्यूट होया। ए सैक्टर इकोनॉमिक ग्रोथ दे विच अहम रोल निभा रहा है। दूजे पासे पब्लिक सैक्टर 8400 जॉब्स की कमी देखने को मिली है, जो दिखाता है कि गवर्नमेंट फंडेड जॉब्स विच गिरावट आ रही है। ए प्राइवेट सैक्टर भी जॉब ग्रोथ दे विच कोई इम्पैक्ट पा सकती है। नाल ही वेज ग्रोथ भी स्लो डाउन हो रही है। आर्ली वेजेस सिर्फ 3.5% ईयर ओवर ईयर वधिया, जो अप्रैल 2022 तो सब तो वध स्लो ग्रोथ है। इंडिकेट करता है कि वर्कर्स की अर्निंग्स वध नहीं रही जिन्नी एक्सपेक्टेड सी, जो इन्फ्लेशन नू टैकल करने विच एक चैलेंज हो सकता है। ओवरऑल कैनेडा दी जॉब मार्केट पॉजिटिव ट्रेंड दे विच है। अनएम्प्लॉयमेंट रेट कट हो रहा है, पर वेज ग्रोथ दा स्लो डाउन वर्कर्स लई एक टेंशन वाला प्वाइंट हो सकता है। नैनोज रिसर्च दी नवी पोलिंग दे अकॉर्डिंग लिबरल लीडरशिप कैंडिडेट मार्क कार्नी सब तो वध सूटेबल कैंडिडेट ने, जो यूएस प्रेजिडेंट डोनाल्ड ट्रंप दे नाल नेगोसिएशन विच बेस्ट परफॉर्म कर सकते ने। 40% कनेडियंस ने कार्नी नू सपोर्ट किया, जबकि 26% ने कंजरवेटिव लीडर पियर पॉलियाव नू चूज किया। क्रिस्टिया फ्रीलैंड विद 13% ते करीना गोल्ड विद 1% नू थोड़ी ही सपोर्ट मिली। सर्वे दे विच होर पोलिटिकल लीडर्स नू ऑप्शन दे विच शामिल नहीं किया गया। ए सर्वे ट्रेड नेगोसिएशन टैरिफ्स ते कैनेडा दे रिस्पॉन्स ते पब्लिक ओपीनियन जानन लई किया गया सी। यूएस ने 25% टैरिफ्स इम्पोज कर दिते सी कैनेडा दे इम्पोर्ट्स ते। सिर्फ कनेडियन एनर्जी लई एक्सेप्शन रखी गई सी, जिथे 10% टैरिफ लगाया गया। कैनेडा ने रिटेलिएटरी प्लान भी अनाउंस किया सी, जो $30 billion वर्थ दे यूएस प्रोडक्ट्स ते इमीडिएट टैरिफ्स लगाउंदा ते 21 दिन बाद होर $125 billion दे प्रोडक्ट्स टारगेट करन दा प्लान सी, पर मंडे नू ट्रंप ते पीएम ट्रूडो दे फोन कॉल दे नाल 30 दिन लई पॉज लग गया। कैनेडा दे इमीडिएट रिटेलिएशन नू वध सपोर्ट मिल रही है। 58% कनेडियंस कह रहे ने कि अगर यूएस ने कैनेडा दे प्रोडक्ट्स दे टैरिफ्स वधाए तां कैनेडा नू तुरंत रिटेलिएशन करना चाहिदा है। ए परसेंटेज दिसंबर 2024 दे विच सिर्फ 29% सी। नेगोसिएशन दे विच बिलीव करन वाले कनेडियंस दा काउंट घट के 21% हो गया, जो दिसंबर विच 47% सी। कैनेडा दे रिटेलिएशन स्टेप्स नू पब्लिक सपोर्ट मिल रही है। 78% कनेडियंस ने सपोर्ट कीता कि प्रोविंसेस यूएस वाइन बियर ते लीकर स्टोर्स तो हटा देन। 51% कनेडियंस ने ऑयल नेचुरल गैस ते इलेक्ट्रिसिटी एक्सपोर्ट्स कट करन दी सपोर्ट दिती। नाल ही 25% ने समवॉट सपोर्ट दिती। ਡਿਫੈਂਸ ਸਪੈਂਡਿੰਗ ਵਧਾਉਣ ਲਈ ਵੀ ਮੈਜੋਰਿਟੀ ਸਪੋਰਟ ਮਿਲੀ ਹੈ। ਟਰੰਪ ਨੇ ਕੈਨੇਡਾ ਤੇ ਨੈਟੋ ਦੀ 2% GDP ਡਿਫੈਂਸ ਸਪੈਂਡਿੰਗ ਟਾਰਗੇਟ ਨੂੰ ਮੀਟ ਨਾ ਕਰਨ ਲਈ ਕ੍ਰਿਟੀਸਿਜ਼ਮ ਕੀਤਾ ਤੇ ਹੁਣ ਉਹ 5% ਤੱਕ ਵਧਾਉਣ ਲਈ ਕਹਿ ਰਹੇ ਨੇ। 64% ਕੈਨੇਡੀਅਨਸ ਨੇ ਸਪੋਰਟ ਦਿੱਤਾ ਕਿ ਕੈਨੇਡਾ ਨੂੰ 2% ਟਾਰਗੇਟ ਮੀਟ ਕਰਨਾ ਚਾਹੀਦਾ ਹੈ, ਜਦਕਿ 12% ਨੇ ਕਿਹਾ ਕਿ 5% ਤੱਕ ਵਧਾਇਆ ਜਾ ਸਕਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ 12-13 ਫਰਵਰੀ ਨੂੰ US ਦਾ ਦੌਰਾ ਕਰਨਗੇ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਅਨਾਊਂਸ ਕੀਤਾ ਕਿ ਇਹ ਵਿਜ਼ਿਟ ਇੰਡੀਆ US ਪਾਰਟਨਰਸ਼ਿਪ ਦੀ ਇੰਪੋਰਟੈਂਸ ਦਿਖਾਉਂਦਾ ਹੈ ਤੇ ਬਾਈ ਪਾਰਟੀਸਨ ਸਪੋਰਟ ਨੂੰ ਰਿਫਲੈਕਟ ਕਰਦਾ ਹੈ। ਫੋਰਨ ਸੈਕਟਰੀ ਵਿਕਰਮ ਮਿਸਰੀ ਨੇ ਕਿਹਾ ਕਿ ਇਹ ਵਿਜ਼ਿਟ ਨਵੀਂ US ਐਡਮਿਨਿਸਟ੍ਰੇਸ਼ਨ ਦੇ ਨਾਲ ਇੰਗੇਜਮੈਂਟ ਲਈ ਵੈਲਿਊਏਬਲ ਓਪਰਚੁਨਿਟੀ ਹੋਏਗੀ। PM ਮੋਦੀ ਟਰੰਪ ਦੇ ਨਾਲ ਬਾਇਲੇਟਰਲ ਮੀਟਿੰਗ ਕਰਨਗੇ ਰੈਸਟ੍ਰਿਕਟਿਡ ਤੇ ਡੈਲੀਗੇਸ਼ਨ ਲੈਵਲ ਫਾਰਮੈਟਸ ਦੇ ਵਿਚ। ਨਾਲ ਹੀ US ਐਡਮਿਨਿਸਟ੍ਰੇਸ਼ਨ ਦੇ ਸੀਨੀਅਰ ਲੀਡਰਸ, ਬਿਜ਼ਨਸ ਕਮਿਊਨਿਟੀ ਤੇ ਇੰਡੀਅਨ ਡਾਇਸਪੋਰਾ ਦੇ ਨਾਲ ਵੀ ਇੰਟਰੈਕਸ਼ਨ ਹੋਏਗਾ। PM ਮੋਦੀ ਦੀ ਪਹਿਲੀ ਟਰਮ ਦੇ ਵਿਚ 2017 ਤੇ 2019 ਵਿਚ US ਵਿਜ਼ਿਟ ਹੋ ਚੁੱਕੀ ਹੈ। ਨਵੰਬਰ 2024 ਦੇ ਇਲੈਕਸ਼ਨ ਤੋਂ ਬਾਅਦ PM ਮੋਦੀ ਪਹਿਲੇ ਵਰਲਡ ਲੀਡਰ ਸੀ ਜਿਨ੍ਹਾਂ ਨੇ ਟਰੰਪ ਨੂੰ ਕਾਲ ਕਰਕੇ ਕੰਗ੍ਰੈਚੁਲੇਸ਼ਨ ਦਿੱਤੀਆਂ। ਇਨੋਗਰੇਸ਼ਨ ਤੋਂ ਬਾਅਦ ਦੂਜੇ ਫੋਨ ਕਾਲ ਦੇ ਵਿਚ ਦੋਨੋ ਲੀਡਰਸ ਨੇ ਜਲਦੀ ਮਿਲਣ ਦੀ ਕਮਿਟਮੈਂਟ ਦਿੱਤੀ ਜੋ ਹੁਣ ਫੁਲਫਿਲ ਹੋ ਰਹੀ ਹੈ। ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ US ਦੇ ਨਵੇਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਮੀਟਿੰਗ ਕੀਤੀ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਟਸ ਦੇ ਨਾਲ ਵੀ ਮੁਲਾਕਾਤ ਹੋਈ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ US ਡਿਫੈਂਸ ਸੈਕਟਰੀ ਪੀਟ ਹੈਗਸਿਥ ਦੇ ਨਾਲ ਫੋਨ ਕਾਲ ਦੇ ਵਿਚ ਇੰਡੋ ਪੈਸੇਫਿਕ ਸਿਕਿਉਰਿਟੀ ਤੇ ਇੰਡੀਆ US ਡਿਫੈਂਸ ਕੋਲੈਬੋਰੇਸ਼ਨ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ। 2+2 ਮਿਨਿਸਟਰੀਅਲ ਡਾਇਲੋਗ ਤੇ 10 ਸਾਲ ਦਾ ਨਵਾਂ ਡਿਫੈਂਸ ਫਰੇਮਵਰਕ ਫਾਈਨਲਾਈਜ਼ ਕਰਨ ਦਾ ਪਲਾਨ ਹੈ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੈਂਕਸ਼ਨਸ ਤੇ ਸਟਰਾਂਗ ਰਿਐਕਸ਼ਨ ਦਿੱਤਾ, ਕਿਹਾ ਕਿ ਇਹ ਕੋਰਟ ਦੀ ਇੰਡੀਪੈਂਡੈਂਸ ਤੇ ਇੰਪਾਰਸ਼ਿਐਲਿਟੀ ਨੂੰ ਨੁਕਸਾਨ ਪਹੁੰਚਾਉਂਦੇ ਨੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ICC ਦੇ ਇਜ਼ਰਾਈਲ ਇਨਵੈਸਟੀਗੇਸ਼ਨ ਨੂੰ ਇਲੈਜੀਟੀਮੇਟ ਕਿਹਾ ਕਿ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਜੋ ICC ਆਫੀਸ਼ਲਸ ਤੇ ਰੈਸਟ੍ਰਿਕਸ਼ਨਸ ਲਗਾਉਂਦਾ ਹੈ। ਯੂਰਪੀਅਨ ਕੰਟਰੀਜ਼, ਜਰਮਨੀ, ਨੈਦਰਲੈਂਡਸ ਤੇ ਯੂਰਪੀਅਨ ਯੂਨੀਅਨ ਦੇ ਲੀਡਰਸ ਨੇ ਟਰੰਪ ਦੇ ਸੈਂਕਸ਼ਨਸ ਦੀ ਕੜੀ ਨਿੰਦਾ ਕੀਤੀ ਤੇ ICC ਨੂੰ ਫੁੱਲ ਸਪੋਰਟ ਦਿੱਤਾ। ਯੂਰਪੀਅਨ ਕਾਉਂਸਲ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਨੇ ਕਿਹਾ ਕਿ ਸੈਂਕਸ਼ਨਸ ICC ਦੀ ਇੰਡੀਪੈਂਡੈਂਸ ਨੂੰ ਖਤਮ ਕਰਨਗੇ ਤੇ ਇੰਟਰਨੈਸ਼ਨਲ ਜਸਟਿਸ ਸਿਸਟਮ ਨੂੰ ਅੰਡਰਮਾਈਨ ਕਰਨਗੇ। ਜਰਮਨੀ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ICC ਇੰਟਰਨੈਸ਼ਨਲ ਕ੍ਰਿਮੀਨਲ ਲਾਅ ਦੀ ਇਕ ਵੱਡੀ ਕਾਮਯਾਬੀ ਹੈ ਤੇ ਜਰਮਨੀ ICC ਦੀ ਬੈਕਿੰਗ ਕਰਦਾ ਰਹੇਗਾ। ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਯੂਰਸੂਲਾ ਵੌਨ ਡਰ ਲੇਅਨ ਨੇ ਵੀ ਕਿਹਾ ਕਿ ICC ਨੂੰ ਇੰਪਿਊਨਿਟੀ ਦੇ ਖਿਲਾਫ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਟਰੰਪ ਦੇ ਐਗਜ਼ੈਕਟਿਵ ਆਰਡਰ ਦੇ ਨਾਲ ICC ਆਫੀਸ਼ਲਸ ਦੀ ਪ੍ਰਾਪਰਟੀਜ਼ ਫਰੀਜ਼ ਕਰਨ ਦੀ ਪੋਸੀਬਿਲਿਟੀ ਹੈ ਤੇ ਉਨ੍ਹਾਂ ਨੂੰ US ਵਿਚ ਐਂਟਰ ਕਰਨ ਤੋਂ ਰੋਕਿਆ ਜਾ ਸਕਦਾ ਹੈ। ਹਿਊਮਨ ਰਾਈਟਸ ਵਾਚ ਨੇ ਵੀ ਟਰੰਪ ਦੇ ਐਕਸ਼ਨ ਨੂੰ ਕ੍ਰਿਟੀਸਾਈਜ਼ ਕੀਤਾ, ਕਿਹਾ ਕਿ ਸੈਂਕਸ਼ਨਸ ਮਾਸ ਐਟਰੋਸਿਟੀਜ਼ ਨੂੰ ਸ਼ੀਲਡ ਕਰਨ ਵਾਲੇ ਲੋਕਾਂ ਲਈ ਇਕ ਗਿਫਟ ਨੇ। ICC ਦੇ ਕੁਝ ਸੀਨੀਅਰ ਅਫੀਸ਼ਲਸ ਆਲਰੇਡੀ ਰਿਜ਼ਾਈਨ ਕਰ ਚੁੱਕੇ ਨੇ ਸੈਂਕਸ਼ਨਸ ਦੇ ਡਰ ਤੋਂ। ਹੁਣ ਅਸੀਂ ਰੁਕ ਕਰਦੇ ਹਾਂ ਇੰਡੀਆ ਦੀਆਂ ਕੁਝ ਮੁੱਖ ਖਬਰਾਂ ਵੱਲ। ਦਿੱਲੀ ਕੋਰਟ ਨੇ 1984 ਐਂਟੀ ਸਿੱਖ ਰਾਇਟਸ ਦੇ ਮਰਡਰ ਕੇਸ ਵਿਚ ਫਾਰਮਰ ਕਾਂਗਰਸ MP ਸੱਜਣ ਕੁਮਾਰ ਦਾ ਵਰਡਿਕਟ 12 ਫਰਵਰੀ ਤੱਕ ਡਿਫਰ ਕਰ ਦਿੱਤਾ ਹੈ। ਇਹ ਕੇਸ ਸਰਸਵਤੀ ਵਿਹਾਰ ਵਿਚ ਦੋ ਸਿੱਖ ਵਿਕਟਿਮਸ ਜਸਵੰਤ ਸਿੰਘ ਤੇ ਤਰਨਦੀਪ ਸਿੰਘ ਦੀ ਕਿਲਿੰਗ ਦੇ ਨਾਲ ਸਬੰਧਿਤ ਹੈ। ਸਪੈਸ਼ਲ ਜੱਜ ਕਾਵੇਰੀ ਬਵੇਜਾ ਨੇ ਵਰਡਿਕਟ ਅਨਾਊਂਸ ਕਰਨਾ ਸੀ ਪਰ ਪ੍ਰੋਸੀਕਿਊਸ਼ਨ ਦੇ ਐਡੀਸ਼ਨਲ ਸਬਮਿਸ਼ਨਸ ਨੂੰ ਸੁਣਨ ਤੋਂ ਬਾਅਦ ਕੇਸ ਪੋਸਟਪੋਨ ਕਰ ਦਿੱਤਾ। ਸੱਜਣ ਕੁਮਾਰ ਪਹਿਲਾਂ ਹੀ ਤਿਹਾੜ ਜੇਲ੍ਹ ਵਿਚ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਕੱਟ ਰਹੇ ਨੇ ਇਕ ਹੋਰ 1984 ਰਾਇਟਸ ਕੇਸ ਦੇ ਵਿਚ, ਜਿੱਥੇ ਰਾਜਨਗਰ ਏਰੀਆ ਵਿਚ 5 ਸਿੱਖਸ ਦੀ ਕਿਲਿੰਗ ਤੇ ਗੁਰਦੁਆਰੇ ਨੂੰ ਜਲਾਉਣ ਦਾ ਕੇਸ ਸੀ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਬੇਲ ਰਿਕੁਐਸਟ ਵੀ ਰਿਜੈਕਟ ਕਰ ਦਿੱਤੀ ਹੈ। ਪ੍ਰੋਸੀਕਿਊਸ਼ਨ ਦੀ ਆਰਗੂਮੈਂਟ ਹੈ ਕਿ ਸੱਜਣ ਕੁਮਾਰ ਸਿਰਫ ਪਾਰਟੀਸੀਪੈਂਟ ਨਹੀਂ ਸੀਗੇ ਬਲਕਿ ਮੌਬ ਦੇ ਲੀਡਰ ਵੀ ਸੀ, ਜਿਸ ਕਰਕੇ ਕੋਰਟ ਨੇ 2021 ਵਿਚ ਉਨ੍ਹਾਂ ਤੇ ਚਾਰਜਸ ਫਰੇਮ ਕਰ ਦਿੱਤੇ ਸੀ। ਇਨਵੈਸਟੀਗੇਸ਼ਨ ਪੰਜਾਬੀ ਬਾਗ ਪੁਲਿਸ ਸਟੇਸ਼ਨ ਦੇ ਵਿਚ ਸਟਾਰਟ ਹੋਈ ਸੀ ਪਰ ਬਾਅਦ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕੇਸ ਆਪਣੇ ਹੱਥ ਵਿਚ ਲੈ ਲਿਆ। ਦਿੱਲੀ ਲੈਫਟੀਨੈਂਟ ਗਵਰਨਰ VK ਸਕਸੇਨਾ ਨੇ ਆਪ ਦੇ ਐਲੀਗੇਸ਼ਨ ਤੇ ਐਂਟੀ ਕਰਪਸ਼ਨ ਬ੍ਰਾਂਚ ਦੀ ਪ੍ਰੋਬ ਆਰਡਰ ਕੀਤੀ, ਜਿਹਦੇ ਵਿਚ BJP ਤੇ ਆਪ ਦੇ ਕੈਂਡੀਡੇਟਸ ਨੂੰ ਪੋਚ ਕਰਨ ਦਾ ਇਲਜ਼ਾਮ ਲੱਗਿਆ ਹੈ। ਇਹ ਡਿਸੀਜਨ ਦਿੱਲੀ BJP ਜਨਰਲ ਸੈਕਟਰੀ ਵਿਸ਼ਨੂੰ ਮਿੱਤਲ ਦੀ ਰਿਪ੍ਰੈਜੈਂਟੇਸ਼ਨ ਤੋਂ ਬਾਅਦ ਆਇਆ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ 16 ਆਪ ਕੈਂਡੀਡੇਟਸ ਨੂੰ BJP ਦੀ ਤਰਫ਼ ਤੋਂ ਆਫਰਸ ਆਈਆਂ, ਜਿਹਦੇ ਵਿਚ 15 ਕਰੋੜ ਰੁਪਏ ਤੇ ਮਿਨਿਸਟਰੀਅਲ ਪੋਜੀਸ਼ਨ ਦੀ ਗਾਰੰਟੀ ਦਿੱਤੀ ਗਈ ਅਗਰ ਉਹ ਪਾਰਟੀ ਸਵਿਚ ਕਰਦੇ ਨੇ। ਕੇਜਰੀਵਾਲ ਨੇ ਐਕਸ ਤੇ ਲਿਖਿਆ ਕਿ ਕੁਝ ਏਜੰਸੀਜ਼ ਬੀਜੇਪੀ ਨੂੰ 55 ਪਲੱਸ ਸੀਟਸ ਮਿਲਦੇ ਹੋਏ ਦਿਖਾਉਂਦੀਆਂ ਨੇ ਪਰ ਫੇਰ ਵੀ ਬੀਜੇਪੀ ਆਪ ਕੈਂਡੀਡੇਟਸ ਨੂੰ ਕੰਟੈਕਟ ਕਰਕੇ ਪਾਰਟੀ ਛੱਡਣ ਲਈ ਫੋਰਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੇਕ ਸਰਵੇਜ਼ ਸਿਰਫ ਆਪ ਕੈਂਡੀਡੇਟਸ ਨੂੰ ਤੋੜਨ ਲਈ ਕਾਂਸਪੀਰੇਸੀ ਦਾ ਹਿੱਸਾ ਨੇ। ਬੀਜੇਪੀ ਨੇ ਐਲੀਗੇਸ਼ਨਸ ਨੂੰ ਰਿਜੈਕਟ ਕੀਤਾ ਤੇ ਲੀਗਲ ਐਕਸ਼ਨ ਦੀ ਧਮਕੀ ਦਿੱਤੀ।
जी बिल्कुल, एक बार फिर से आप सभी का स्वागत है रेडियो वाई और चैनल वाई पर। आप सुन रहे हैं रेडियो वाई साउथ। जी सर,
बिल्कुल जी। और
जी सर, हमारे
कल बात खबरों का सिलसिला जो इसी तरह जारी रहेगा और स्पॉन्सर भी अस ले रहे हैं, ऑनर भी ऑन देर ले रहे हैं। और एक चीज बस मैं क्विकली हाईलाइट करना चाह रहा है कि ਇੱਕ ਤੇ ਹੈਗਾ ਕਿ ਜਿਹੜੀ ਅੱਜ ਦੇ ਜਿਹੜੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਇਸ ਤੋਂ ਔਰ ਅੱਗੇ ਅਸੀਂ ਵਾਈ ਮੀਡੀਆ ਵੈਲਥ ਐਂਡ ਇਕਾਨਮੀ ਰਿਪੋਰਟ ਪੇਸ਼ ਕਰਾਂਗੇ, ਸਾਡੇ ਨਾਲ ਸੌਰਵ ਰਤਨ ਜੀ ਜੁੜਨਗੇ। ਸੋ ਵਾਈ ਮੀਡੀਆ ਵੈਲਥ ਐਂਡ ਇਕਾਨਮੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਉੱਥੇ ਅੱਜ ਦੇ ਜੇ ਅਸੀਂ ਨੰਬਰ ਮੰਨੀਏ ਤਾਂ ਵੱਲ ਵੱਧਦੀ ਨਜ਼ਰ ਆ ਰਹੀ ਹੈ। ਲਿਬਰਲ ਪਾਰਟੀ ਦੀ ਜੇ ਅਸੀਂ ਗੱਲ ਕਰੀਏ ਤੇ ਪਹਿਲਾਂ ਨਾਲੋਂ ਸਟਰੋਂਗ ਹੈ, ਐਨਡੀਪੀ ਵੀਕ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਨਾਲੋਂ। ਸੋ ਇਹ ਤਾਜ਼ਾ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਸਾਡੇ ਇੱਥੇ ਓਨਟੈਰੀਓ ਦੇ ਵਿੱਚ। ਬਾਕੀ ਡਿਪੈਂਡ ਕਰਦਾ ਕਿ ਅਲੱਗ ਅਲੱਗ ਰਾਈਡਿੰਗ ਦੇ ਵਿੱਚ ਕੀ ਸਥਿਤੀ ਹੈ। ਬ੍ਰੈਂਪਟਨ ਦੇ ਵਿੱਚ ਆਈ ਐਮ ਸ਼ੋਰ ਕਿ ਡਿਫਰੈਂਟ ਸਥਿਤੀ ਵੀ ਹੋ ਸਕਦੀ ਹੈਗੀ ਹੈ, ਲੇਕਿਨ ਇਹ ਓਵਰਆਲ ਓਨਟੈਰੀਓ ਦੀ ਸਥਿਤੀ ਅਸੀਂ ਤੁਹਾਡੇ ਸ਼ੇਅਰ ਕਰ ਰਹੇ ਹਾਂ। ਅੱਛਾ, ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਆਈ ਹੈ ਸਾਹਮਣੇ ਕਿ ਜਿਹੜੀ ਮਾਰਕ ਕਾਰਨੀ ਬੈਟਰ ਸੂਟਡ, ਮਤਲਬ ਜੇ ਅੱਜ ਡੋਨਲਡ ਟਰੰਪ ਨਾਲ ਡੀਲ ਕਰਦਾ ਹੈ, ਨੈਨੋਜ਼ ਨੇ ਸਰਵੇ ਕੀਤਾ ਤੇ ਉਹਦੇ ਵਿੱਚ ਮਾਰਕ ਕਾਰਨੀ ਨੂੰ 40% ਕੈਨੇਡੀਅਨਸ ਨੇ ਮੰਨਿਆ ਹੈ ਕਿ ਡੋਨਲਡ ਟਰੰਪ ਦੇ ਨਾਲ ਜੇ ਡੀਲ ਕਰਨ ਚ ਸਭ ਤੋਂ ਵਧੀਆ ਤੁਸੀਂ ਕਿਹਨੂੰ ਗਿਣਦੇ ਹੋ, ਤੇ 40% ਲੋਕਾਂ ਨੇ ਕਿਹਾ ਹੈ ਕਿ ਮਾਰਕ ਕਾਰਨੀ, ਔਰ 26% ਨੇ ਪੀਅਰ ਪੋਲਿਵ ਕਿਹਾ। ਇਹ ਬਹੁਤ, ਹਾਲਾਂਕਿ ਸਿਰਫ ਇਹ ਇੱਕ ਫੈਕਟਰ ਹੈ, ਲੇਕਿਨ ਇਹ ਬਹੁਤ ਇੰਪੋਰਟੈਂਟ ਹੈ। ਉਹ ਇਸ ਲਈ ਮੈਂ ਕਹਿ ਰਿਹਾ ਬੜਾ ਇੰਪੋਰਟੈਂਟ ਹੈ ਕਿਉਂਕਿ ਆਈ ਥਿੰਕ ਜਿਹੜੀ ਲਿਬਰਲ ਪਾਰਟੀ ਦੇ ਨੰਬਰ ਇੰਨੇ, ਹਾਲਾਂਕਿ ਨੈਸ਼ਨਲ ਲੈਵਲ ਦੇ ਨੰਬਰ ਹਜੇ ਵੀ ਬਹੁਤ ਥੱਲੇ ਨੇ ਉਹਨਾਂ ਦੇ, ਹਜੇ ਕੋਈ ਬਹੁਤੇ ਉੱਪਰ ਨਹੀਂ ਗਏ, ਲੇਕਿਨ ਜਿਹੜਾ ਓਵਰਆਲ ਲਿਬਰਲ ਪਾਰਟੀ ਥੋੜੀ ਦੇਰ ਪਹਿਲਾਂ ਇੱਦਾਂ ਲੱਗ ਰਿਹਾ ਸੀਗਾ ਜੀ ਬਿਲਕੁਲ ਹੁਣ ਗੇਮ ਤੋਂ ਹੀ ਬਾਹਰ ਹੈ, ਕੋਈ ਚਾਂਸ ਹੀ ਨਹੀਂ ਕਿਸੇ ਤਰ੍ਹਾਂ ਦਾ ਦੂਰ ਦੂਰ ਤੱਕ ਕੁਝ ਕਰਨ ਦਾ, ਲੇਕਿਨ ਅੱਜ ਜਿਹੜਾ ਨੰਬਰ ਆਇਆ ਕਿ ਜੀ ਯੂਐਸ ਦੇ ਨਾਲ ਡੀਲ ਕਰਨ ਲਈ ਟੈਰਿਫ ਦੇ ਮਾਮਲੇ ਚ 40% ਲੋਕਾਂ ਨੇ ਮਾਰਕ ਕਰਨੀ, ਹਾਲਾਂਕਿ ਮਾਰਕ ਕਰਨੀ ਬਾਰੇ ਹਜੇ ਐਜ਼ ਅ ਬੈਂਕ ਆਫ ਕੈਨੇਡਾ ਦੇ ਗਵਰਨਰ ਜਾਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਾਰੇ ਤਾਂ ਜਾਣਦੇ ਆ, ਬਟ ਆਈ ਡਾਊਟ ਕਿ ਬਹੁਤ ਸਾਰੇ ਲੋਕਾਂ ਨੇ ਓਪਨਲੀ ਉਹਨਾਂ ਦੀ ਗੱਲਬਾਤ ਸੁਣੀ ਹੋਵੇ, ਕਿਉਂਕਿ ਪੀਅਰ ਪੋਲਿਵ ਤਾਂ ਲਗਾਤਾਰ ਆਪਣੀ ਗੱਲਬਾਤ ਸ਼ੇਅਰ ਕਰ ਹੀ ਰਹੇ ਨੇ। ਸੋ ਪੀਅਰ ਪੋਲਿਵ ਮਾਰਕ ਕਰਨੀ ਦੇ ਮੁਕਾਬਲੇ ਅਮਰੀਕਾ ਦੇ ਨਾਲ ਡੀਲ ਕਰਨ ਦੇ ਲਈ ਇੱਕ ਮੁੱਦੇ ਦੇ ਉੱਤੇ ਸਿਰਫ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ। 40% ਮਾਰਕ ਕਰਨੀ, 26% ਕਾਫੀ, ਔਰ ਇਹ ਵੀ ਨਹੀਂ ਕਿ ਥੋੜਾ ਬਹੁਤ ਪਿੱਛੇ ਨੇ। ਸੋ ਪੀਅਰ ਪੋਲਿਵ ਇਸ ਮਾਮਲੇ ਚ ਮਾਰਕ ਕਰਨੀ ਤੋਂ ਕਾਫੀ ਪਿੱਛੇ ਰਹਿ ਗਏ ਨੇ। ਸੋ ਜੇ ਇਲੈਕਸ਼ਨ ਦੇ ਦਰਮਿਆਨ ਕੀ ਹੁੰਦਾ ਉਹ ਕੱਲ ਦੀ ਗੱਲ ਹੈ, ਲੇਕਿਨ ਜੇ ਔਰ ਫਰਜ਼ ਕਰ ਲਓ ਹੁਣ ਇਲੈਕਸ਼ਨ ਮੇ ਚ ਡਿਕਲੇਅਰ ਹੁੰਦੀ ਹੈ, ਅਪ੍ਰੈਲ ਡਿਕਲੇਅਰ ਹੁੰਦੀ ਹੈ, ਅਪ੍ਰੈਲ ਮੇ ਦੇ ਵਿੱਚ ਚੱਲ ਰਹੀ ਹੈ ਇਲੈਕਸ਼ਨ, ਤੇ ਉਸ ਸਮੇਂ ਅਪ੍ਰੈਲ ਮੇ ਦੇ ਵਿੱਚ ਯੂਐਸ ਟੈਰਿਫ ਦੀ ਗੱਲ ਜੇ ਜ਼ਿਆਦਾ ਮੁੱਦਾ ਇਹ ਖੜਾ ਰਿਹਾ ਤੇ ਮੈਂ ਸਮਝਦਾ ਕਿ ਇਹਦਾ ਲਿਬਰਲ ਪਾਰਟੀ ਨੂੰ ਥੋੜਾ ਫਾਇਦਾ ਹੋਏਗਾ, ਹੋਰ ਕੁਛ ਨਹੀਂ ਤਾਂ ਘੱਟ ਤੋਂ ਘੱਟ ਇੱਕ ਚੈਲੇਂਜ ਜ਼ਰੂਰ ਉਹ ਦੇ ਸਕਦੀ ਹੈ। ਔਰ ਇਹਦਾ ਫਿਰ ਅਸਰ ਖਾਸ ਕਰ ਜੇ ਮੈਂ ਗ੍ਰੇਟਰ ਟੋਰਾਂਟੋ ਏਰੀਆ ਚ ਕਹਾਂ ਤੇ ਜ਼ਿਆਦਾ ਨਜ਼ਰ ਆਏਗਾ, ਔਰ ਮਿਸੀਸਾਗਾ ਬ੍ਰੈਂਪਟਨ ਚ ਹੋਰ ਵੀ ਜ਼ਿਆਦਾ ਨਜ਼ਰ ਆਏਗਾ। ਸੋ ਹੋਰ ਕੁਛ ਨਹੀਂ ਤਾਂ ਮਿਸੀਸਾਗਾ ਬ੍ਰੈਂਪਟਨ ਦੀਆਂ ਜਿਹੜੀਆਂ ਰਾਈਡਿੰਗਸ ਨੇ, ਖਾਸ ਕਰ ਬ੍ਰੈਂਪਟਨ ਦੀਆਂ ਰਾਈਡਿੰਗਸ ਨੇ, ਇੱਥੇ ਫਸਵੀਂ ਟੱਕਰ ਹੋ ਸਕਦੀ ਹੈ, ਚਾਹੇ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਵੇਵ ਹੈ ਉਹ ਬਿਲਕੁਲ ਕੰਜ਼ਰਵੇਟਿਵ ਪਾਰਟੀ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਨੈਸ਼ਨਲ ਲੈਵਲ ਦੇ ਉੱਤੇ। ਅੱਜ ਵੀ ਐਸਾ ਨਹੀਂ ਹੈ ਕਿ ਮਾਰਕ ਕਰਨੀ ਦੇ ਆਉਣ ਦੇ ਨਾਲ ਕੋਈ ਲਿਬਰਲ ਪਾਰਟੀ ਬਹੁਤ ਅੱਗੇ ਆ ਗਈ ਹੈ ਫਿਲਹਾਲ, ਕੱਲ ਦੀ ਗੱਲ, ਕੱਲ ਦੇਖਾਂਗੇ। ਹਜੇ ਵੀ ਨੈਸ਼ਨਲ ਲੈਵਲ ਦੇ ਉੱਤੇ ਕੰਜ਼ਰਵੇਟਿਵਸ ਆਰ ਡੈਫੀਨੇਟਲੀ ਲੀਡਿੰਗ, ਲੈਵਲ ਦੇ ਉੱਤੇ ਜਿਹੜੀ ਵੇਵ ਹੈ ਉਹ ਬਿਲਕੁਲ ਕੰਜ਼ਰਵੇਟਿਵ ਪਾਰਟੀ ਦੇ ਹੱਕ ਦੇ ਵਿੱਚ ਚੱਲ ਰਹੀ ਹੈ ਨੈਸ਼ਨਲ ਲੈਵਲ ਦੇ ਉੱਤੇ। ਅੱਜ ਵੀ ਐਸਾ ਨਹੀਂ ਹੈ ਕਿ ਮਾਰਕ ਕਰਨੀ ਦੇ ਆਉਣ ਦੇ ਨਾਲ ਕੋਈ ਲਿਬਰਲ ਪਾਰਟੀ ਬਹੁਤ ਅੱਗੇ ਆ ਗਈ ਹੈ ਫਿਲਹਾਲ, ਕੱਲ ਦੀ ਗੱਲ, ਕੱਲ ਦੇਖਾਂਗੇ। ਹਜੇ ਵੀ ਨੈਸ਼ਨਲ ਲੈਵਲ ਦੇ ਉੱਤੇ ਕੰਜ਼ਰਵੇਟਿਵਸ ਆਰ ਡੈਫੀਨੇਟਲੀ ਵਾਈ ਮੀਡੀਆ ਦਾ ਚੈਨਲ ਵਾਈ ਮੀਡੀਆ ਦਾ ਚੈਨਲ 24/7 ਆਲ ਇੰਗਲਿਸ਼ ਚੈਨਲ ਹੈ, ਉਹ ਜ਼ਰੂਰ ਤੁਸੀਂ ਆਪਣੇ ਫੇਵਰੇਟ ਸੇਵ ਕਰ ਲਓ। ਬਹੁਤ ਸਾਰੀ ਕੈਨੇਡਾ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਉਹਦੇ ਤੇ ਲਗਾਤਾਰ ਮਿਲ ਰਹੀ ਹੈ। ਸਾਡੀ ਟੀਮ ਇੱਕ ਯੂਐਸ ਪਹੁੰਚੀ ਹੋਈ ਹੈ ਹਰ ਜਗ੍ਹਾ ਦੇ ਉੱਤੇ, ਚਾਹੇ ਅਸੀਂ ਵਿੰਡਸਰ ਤੋਂ ਲੈ ਕੇ ਮਿਸ਼ੀਗਨ ਤੋਂ ਲੈ ਕੇ ਸ਼ਿਕਾਗੋ ਤੱਕ ਹਰ ਜਗ੍ਹਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਡੈਟਰੋਇਟ ਕੀ ਕਹਿ ਰਹੇ ਨੇ ਲੋਕ, ਜਿਹੜੇ ਟੈਰਿਸ ਲੱਗ ਰਹੇ ਨੇ। ਸੋ ਕੈਨੇਡਾ ਤੋਂ ਅਸੀਂ ਸ਼ੁਰੂਆਤ ਕੀਤੀ ਹੈ, ਸੋ ਟੋਰਾਂਟੋ, ਵਿੰਡਸਰ, ਡੈਟਰੋਇਟ, ਮਿਸ਼ੀਗਨ ਦੇ ਕੁਛ ਵੱਖ ਵੱਖ ਇਲਾਕੇ, ਔਰ ਉਸ ਤੋਂ ਬਾਅਦ ਫਿਰ ਅਸੀਂ ਸ਼ਿਕਾਗੋ ਕੀ ਕਹਿ ਰਹੇ ਨੇ ਲੋਕ ਟੈਰਿਫ ਦੇ ਬਾਰੇ ਔਰ ਖਾਸ ਕਵਰੇਜ ਸਾਡੀ ਵਾਈ ਮੀਡੀਆ ਦੀ ਟੀਮ ਅਕਰੋਸ ਦਾ ਬਾਰਡਰ ਕਰ ਰਹੀ ਹੈ ਉਹ ਸਾਰੀ ਰਿਪੋਰਟ ਲੀਡ ਕਰ ਰਹੇ ਨੇ ਸ਼ੁਭੀ ਔਰ ਉਹ ਸਾਰੀ ਰਿਪੋਰਟ ਤੁਹਾਨੂੰ ਵਾਈ ਪਲੱਸ ਦੇ ਉੱਤੇ ਪਹਿਲਾਂ ਮਿਲੇਗੀ ਇਸ ਤੋਂ ਇਲਾਵਾ ਬਹੁਤ ਸਾਰੇ ਇੰਟਰਵਿਊ ਜਿਹੜੇ ਨੇ ਤੁਸੀਂ ਲਗਾਤਾਰ ਵਾਈ ਪਲੱਸ ਦੇ ਉੱਤੇ ਦੇਖ ਰਹੇ ਹੈਗੇ ਉਹ ਸਾਰੇ ਇੰਗਲਿਸ਼ ਦੇ ਵਿੱਚ ਹੈਗੇ ਨੇ ਸੋ ਕਾਫੀ ਸਾਰੇ ਇੰਟਰਵਿਊਜ਼ ਉਹਦੇ ਵਿੱਚ ਹੋ ਰਹੇ ਨੇ ਡੇਲੀ ਤੁਸੀਂ ਵਾਈ ਮੀਡੀਆ ਨਿਊਜ਼ ਰੂਮ ਇੱਕ ਨਵਾਂ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਵਾਈ ਮੀਡੀਆ ਨਿਊਜ਼ ਰੂਮ 4 ਵਜੇ ਲਾਈਵ ਹੁੰਦਾ ਹੈ ਔਰ ਉਹਦੇ ਰਿਪੀਟ ਬ੍ਰੌਡਕਾਸਟ ਵੀ ਵਾਈ ਪਲੱਸ ਦੇ ਉੱਤੇ ਹੀ ਮਿਲਣਗੇ ਔਰ ਨਿਊਜ਼ 360 ਵਾਈ ਪਲੱਸ ਦੇ ਉੱਤੇ ਜਿਹੜੀਆਂ ਸਾਰੀਆਂ ਕੈਨੇਡਾ ਦੀਆਂ ਇੰਟਰਨੈਸ਼ਨਲ ਨਿਊਜ਼ ਹੈਗੀਆਂ ਉਹ ਸਾਰੀਆਂ ਤੁਹਾਨੂੰ ਵਾਈ ਪਲੱਸ ਦੇ ਉੱਤੇ ਮਿਲਦੀਆਂ ਨੇ ਸੋ ਵਾਈ ਪਲੱਸ ਦਾ 24/7 ਆਲ ਇੰਗਲਿਸ਼ ਚੈਨਲ ਹਾਂ ਇੱਥੇ ਜੇ ਦਿੱਲੀ ਦੀਆਂ ਇਲੈਕਸ਼ਨ ਦੇਖਣੀਆਂ ਨੇ ਉਹ ਤਾਂ ਫਿਰ ਚੈਨਲ ਵਾਈ ਤੇ ਆਉਣਾ ਪਏਗਾ ਪੰਜਾਬੀ ਹਿੰਦੀ ਉਰਦੂ ਔਰ ਇੰਗਲਿਸ਼ ਚੈਨਲ ਵਾਈ ਜਿਹੜਾ ਜਿੱਥੇ ਪੰਜਾਬੀ ਹਿੰਦੀ ਉਰਦੂ ਔਰ ਇੰਗਲਿਸ਼ ਕਵਰ ਕਰਦੇ ਆ ਅੱਜ ਦੇਰ ਰਾਤ ਤੱਕ ਅਸੀਂ ਦਿੱਲੀ ਦੀਆਂ ਇਲੈਕਸ਼ਨ ਕਵਰ ਕਰਾਂਗੇ ਔਰ ਇਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਮੈਂ ਆਈ ਵਿਲ ਬੀ ਲੀਡਿੰਗ ਦਾ ਪੈਨਲ ਕਾਫੀ ਸਾਰੀਆਂ ਡਿਸਕਸ਼ਨ ਕੱਲ ਸ਼ਾਮ ਨੂੰ ਅਸੀਂ ਕਰਾਂਗੇ ਤੁਹਾਡੇ ਵਾਸਤੇ ਔਰ ਸੰਡੇ ਨੂੰ ਫਿਰ ਸਾਡੇ ਡਿਫਰੈਂਟ ਔਜਲਾ ਸਾਹਿਬ ਲੀਡ ਕਰਦੇ ਨੇ ਸਾਡੇ ਪੈਨਲ ਨੂੰ ਲੇਕਿਨ ਅੱਜ ਦੇਖਦੇ ਹਾਂ ਅੱਜ ਦੀ ਦਿੱਲੀ ਦੀਆਂ ਇਲੈਕਸ਼ਨ ਬੜੀਆਂ ਰੋਮਾਂਚਕ ਹੋਣਗੀਆਂ ਸੋ ਵਾਈ ਮੀਡੀਆ ਪੋਲੀਟੀਕਲ ਸੈਂਸ ਸੈਕਸ਼ਨ ਅਸੀਂ ਤੁਹਾਡੇ ਲਈ ਸ਼ੇਅਰ ਕਰਾਂਗੇ ਸੋ ਦੋਨੋਂ ਚੈਨਲ ਤੁਸੀਂ ਆਪਣੇ ਫੇਵਰੇਟ ਸੇਵ ਕਰ ਲਓ ਔਰ ਰੇਡੀਓ ਵਾਈ ਇਹ ਵੀ ਲਗਾਤਾਰ ਅਸੀਂ ਤੁਹਾਡੇ ਲਈ 24 ਘੰਟੇ 7 ਦਿਨ ਤੁਹਾਡੀ ਖਿਦਮਤ ਹਾਜ਼ਰ ਹਾਂ AM 770 ਦੇ ਉੱਤੇ 1 ਆਵਰ ਅਸੀਂ ਇਨਕਰੀਜ਼ ਕਰ ਰਹੇ ਹਾਂ ਜਿੱਥੇ 3 ਆਵਰ ਤੁਸੀਂ ਸੁਣਦੇ ਹੋ ਵੈਸੇ ਤੇ ਸਵੇਰੇ 8 ਵਜੇ ਤੋਂ ਸਾਡੀ ਟੀਮ ਸਟੂਡੀਓ ਚ ਲਾਈਵ ਅਸੀਂ ਪ੍ਰੋਗਰਾਮਿੰਗ ਸਟਾਰਟ ਕਰ ਦਿੰਦੇ ਹਾਂ ਸਵੇਰੇ 8 ਵਜੇ ਫਾਰਮੈਟ ਅਸੀਂ ਦੁਬਾਰਾ ਦੱਸ ਦਿੰਦੇ ਹਾਂ 8 ਵਜੇ ਤੋਂ ਲੈ ਕੇ 9 ਵਜੇ ਤੱਕ ਇੰਡੀਆ ਔਰ ਪੰਜਾਬ ਦੀਆਂ ਸਾਰੀਆਂ ਖ਼ਬਰਾਂ ਲਾਈਵ ਤੁਹਾਡੇ ਲਈ ਆਉਂਦੀਆਂ ਨੇ ਜਿਹਨੂੰ ਅਰਵਿੰਦ ਜੀ ਲੀਡ ਕਰਦੇ ਨੇ ਨਾਲ ਉਹਨਾਂ ਦੇ ਇੰਦਰਜੀਤ ਬਖਸ਼ੀ ਸਾਹਿਬ ਹੁੰਦੇ ਨੇ ਇੰਡੀਆ ਤੋਂ ਸੋ ਇਹ ਸਵੇਰੇ 8 ਵਜੇ ਤੋਂ 9 ਵਜੇ ਤੱਕ ਲਾਈਵ ਸਾਰੀਆਂ ਖ਼ਬਰਾਂ ਤੁਹਾਡੇ ਲਈ ਪੇਸ਼ ਹੁੰਦੀਆਂ ਨੇ ਇੰਡੀਆ ਦੀਆਂ ਔਰ ਪੰਜਾਬ ਤੇ ਸਪੈਸ਼ਲ ਫੋਕਸ ਹੁੰਦਾ ਹੈ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਇੰਡੀਆ ਦੇ ਵਿੱਚ ਅੱਜ ਕੱਲ੍ਹ ਤੇ ਵੈਸੇ ਜ਼ਿਆਦਾ ਫੋਕਸ ਦਿੱਲੀ ਦੀਆਂ ਇਲੈਕਸ਼ਨ ਤੇ ਹੋ ਰਿਹਾ ਬਟ ਇੰਡੀਆ ਦੀਆਂ ਸਾਰੀਆਂ ਖ਼ਬਰਾਂ ਤੁਹਾਡੇ ਲਈ ਖ਼ਬਰਾਂ ਔਰ ਅਨੈਲਿਸਿਸ ਤੁਹਾਨੂੰ ਮਿਲਦਾ ਹੈ ਔਰ ਫਿਰ ਇਹ ਸਾਰਾ ਕੁਝ ਤੁਹਾਨੂੰ ਮਿਲਦਾ ਸਵੇਰੇ 8 ਤੋਂ 9 ਫਿਰ 9 ਵਜੇ ਮੈਂ ਹਾਜ਼ਰ ਹੋ ਜਾਂਦਾ ਜਿਹੜੀ ਕੈਨੇਡਾ ਦੀਆਂ ਖ਼ਬਰਾਂ ਹੁੰਦੀਆਂ ਕਿਉਂਕਿ ਮੇਰਾ ਫੋਕਸ ਜ਼ਿਆਦਾ ਕੈਨੇਡਾ ਔਰ ਫੋਰਨ ਪਾਲਿਸੀ ਰਿਪੋਰਟਸ ਹੁੰਦੀਆਂ ਮੇਰੀਆਂ ਕੈਨੇਡਾ ਦੇ ਵਿੱਚ ਸਿਆਸਤ ਚ ਕੀ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ ਕਮਿਊਨਿਟੀ ਚ ਕੀ ਕੁਝ ਹੋ ਰਿਹਾ ਆਫਕੋਰਸ ਮੈਂ ਵੀ ਥੋੜੀ ਬਹੁਤ ਇਨਪੁਟ ਇੰਡੀਆ ਦੀਆਂ ਦਿੱਲੀ ਦੀ ਇਲੈਕਸ਼ਨ ਤੇ ਦੇ ਦਿੰਦਾ ਜਾਂ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਮੇਰਾ ਜ਼ਿਆਦਾ ਫੋਕਸ ਮੇਨਲੀ ਕੈਨੇਡਾ ਦੇ ਉੱਤੇ ਕਮਿਊਨਿਟੀ ਦੀਆਂ ਖ਼ਬਰਾਂ ਤੇ ਮੈਂ ਅਨੈਲਿਸਿਸ ਦਿੰਦਾ ਔਰ ਬਾਕੀ ਜਿਹੜੀ ਇਕੋਨਮੀ ਹੈ ਜੋਬਸ ਨੇ ਬਿਕੋਜ਼ ਕੈਨੇਡਾ ਫਸਟ ਮੇਰਾ ਟਾਰਗੇਟ ਇਹੀ ਹੈ ਸੋ 9 ਤੋਂ 12 ਤੱਕ ਮੈਂ ਤੁਹਾਡਾ ਇਹਦੇ ਵਿੱਚ ਸਾਥ ਦਿੰਦਾ ਸੋ 12 ਵਜੇ ਤੋਂ ਬਾਅਦ ਫਿਰ ਦੁਬਾਰਾ ਅਰਵਿੰਦ ਜੀ ਔਰ ਬਾਕੀ ਸਾਰੀ ਟੀਮ ਨੂੰ ਡੀਲ ਕਰਦੀ ਹੈ ਕੁਝ ਦਿਨ ਮੈਂ ਦੁਬਾਰਾ ਦੱਸਦਾ ਕਿ ਕੁਝ ਦਿਨ ਮੈਂ ਸਵੇਰੇ 8 ਤੋਂ 9 ਕਿਉਂਕਿ ਜੇ ਫਾਰਮੈਟ ਨਹੀਂ ਪਤਾ ਕੁਝ ਦਿਨ ਮੈਂ ਸਵੇਰੇ 8 ਤੋਂ 9 ਵੀ ਜੁਆਇਨ ਕਰਿਆ ਕਰਾਂਗਾ ਔਰ ਕੁਝ ਦਿਨ ਮੈਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਵੀ ਜੁਆਇਨ ਕਰਿਆ ਕਰਾਂਗਾ ਬਟ ਮੇਨਲੀ ਮੈਂ 9 ਤੋਂ 12 ਜ਼ਿਆਦਾ ਫੋਕਸ ਰਹੇਗਾ ਬਟ ਜਦੋਂ ਕੁਝ ਸਪੈਸ਼ਲ ਡੇਜ਼ ਹੋਣਗੇ ਹੋਣਗੇ ਔਰ 21 ਤਰੀਕ ਦੁਬਾਰਾ ਤੁਹਾਨੂੰ ਅਸੀਂ ਦੱਸ ਦਈਏ ਸਾਡੇ ਜਿਹੜੇ ਅਗਲੇ ਗੈਸਟ ਜੁੜਨ ਜਾ ਰਹੇ ਨੇ ਇਹਨਾਂ ਨੂੰ ਵੀ ਮੈਂ ਸਵੇਰੇ ਦਾਵਤ ਹੁਣੇ ਦੇ ਦਿੰਦਾ ਵੀ ਸਵੇਰੇ ਕਿਉਂਕਿ AM 770 ਤੇ 8 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੇ ਇਹਨਾਂ ਨੂੰ ਵੀ ਉਸ ਦਿਨ ਅਸੀਂ ਜਲਦੀ 2 ਦਿਨ ਇਹਨਾਂ ਨੂੰ ਜਲਦੀ ਉਠਾਉਣਾ ਹੈ ਮੈਂ ਅਗਲੇ ਗੈਸਟ ਦਾ ਵੀ ਸਵਾਗਤ ਕਰਨਾ ਜੀ ਸੌਰਵ ਰਤਨ ਜੀ ਵੈਲਕਮ ਸਰ ਕੀ ਹਾਲ ਹੈ ਠੀਕ ਹੈ
ਜੇ
ਤੁਸੀਂ ਘਰ ਦੇ ਵਿੱਚ ਬੈਠੇ ਹੋ ਤੇ ਸੌਰਵ ਰਤਨ ਸਾਹਿਬ ਨੂੰ ਅੱਜ ਵਾਈ ਮੀਡੀਆ ਵੈਲਥ ਐਂਡ ਬਿਜ਼ਨਸ ਰਿਪੋਰਟ ਦੇ ਵਿੱਚ ਅੱਜ ਤੁਸੀਂ ਦੇਖ ਵੀ ਸਕਦੇ ਹੋ ਸੋ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਅੱਜ ਤੁਸੀਂ ਸੌਰਵ ਰਤਨ ਸਾਹਿਬ ਨੂੰ ਦੇਖ ਵੀ ਸਕਦੇ ਹੈਗੇ ਹੋ ਸੋ ਜੇ ਤੁਸੀਂ ਘਰ ਚ ਬੈਠੇ ਹੋ ਚੈਨਲ ਵਾਈ ਤੁਸੀਂ ਆਨ ਕੀਤਾ ਹੋਇਆ ਤੇ ਇਸ ਵੇਲੇ ਮੈਨੂੰ ਲਾਈਵ ਨਜ਼ਰ ਆ ਰਹੇ ਨੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਸੌਰਵ ਰਤਨ ਸਾਹਿਬ ਥੈਂਕ ਯੂ ਸਰ ਥੈਂਕ ਯੂ ਸੋ ਮਚ ਔਰ ਸੌਰਵ ਜੀ ਕੀ ਹਾਲ ਹੈ ਤੁਹਾਡਾ ਠੀਕ ਸੌਰਵ ਜੀ ਇਸ ਤੋਂ ਪਹਿਲਾਂ ਕਿ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਅੱਜ ਮੇਰੇ ਕੋਲੋਂ ਬੜੇ ਸਾਰੇ ਸਵਾਲ ਹੈਗੇ ਨੇ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸਵਾਲ ਪੁੱਛਾਂ ਤੇ ਮੈਂ ਅੱਛਾ ਅੱਜ ਇੱਕ ਵੱਡੀ ਬ੍ਰੇਕਿੰਗ ਨਿਊਜ਼ ਆਈ ਹੈ ਜਸਟਿਨ ਟਰੂਡੋ ਸਾਹਿਬ ਨੇ ਕਿਹਾ ਹੈ ਕਿ ਡੋਨਲਡ ਟਰੰਪ ਜਿਹੜੇ ਨੇ ਉਹ ਕੈਨੇਡਾ ਨੂੰ 51st ਸਟੇਟ ਬਣਾਉਣ ਦੀ ਜਿਹੜੀ ਗੱਲ ਕਰ ਰਹੇ ਉਹ ਕਹਿੰਦੇ ਕੋਈ ਮਜ਼ਾਕ ਨਹੀਂ ਹੈ ਜੋਕ ਨਹੀਂ ਹੈ ਤੋ ਕੀ ਡੋਨਲਡ ਟਰੰਪ ਸਾਹਿਬ ਸੱਚੀ 51st ਸਟੇਟ ਬਣਾਉਣ ਲੱਗੇ ਇਹ ਤਾਂ ਗੱਲ ਅਸੀਂ ਕਹਿ ਹੀ ਰਹੇ ਹਾਂ ਅਸੀਂ ਨਾ ਇਹਦੇ ਤੇ ਕਾਫੀ ਡਿਟੇਲ ਦੇ ਵਿੱਚ ਸ਼ੋਅ ਕੀਤਾ ਆ ਮੈਂ ਉਹਦੇ ਵਿੱਚ ਕਾਫੀ ਬਾਰੇ ਗੱਲ ਉਠਾਈ ਹੈ ਕਿ ਇਹ ਕੋਈ ਮੈਂ ਅੱਜ ਟਰੂਡੋ ਸਾਹਿਬ ਨੇ ਪਹਿਲੀ ਵਾਰੀ ਇਹ ਗੱਲ ਕਹੀ ਹੈ ਇਹ ਅਸੀਂ ਪਿੱਛੇ ਸ਼ੋਅ ਕੀਤਾ ਸੀ ਪਿਛਲੇ ਹਫ਼ਤੇ ਉਹਦੇ ਵਿੱਚ ਮੈਂ ਕਾਫੀ ਇੱਥੇ ਡਿਟੇਲ ਚਰਚਾ ਕੀਤੀ ਸੀ ਕਿ ਦੇਰ ਇਜ਼ ਸਮਥਿੰਗ ਗੋਇੰਗ ਔਨ ਐਸਾ ਨਹੀਂ ਹੈ ਕਿ ਡੋਨਲਡ ਟਰੰਪ ਸਾਹਿਬ ਅਸੀਂ ਕਹਿ ਦਈਏ ਵੀ ਕੱਲਾ ਇਹ ਮਜ਼ਾਕ ਕਰ ਰਹੇ ਨੇ ਕੁਛ ਨਾ ਕੁਛ ਜਿਹੜਾ ਹੈ ਉਹਦੇ ਵਿੱਚ ਕੁਛ ਸੱਚਾਈ ਵੀ ਅਸੀਂ ਕਹਿ ਸਕਦੇ ਮਤਲਬ ਕੁਛ ਨਾ ਕੁਛ ਪਾਲਿਸੀ ਹੈ ਉਹਨਾਂ ਦੀ ਤੁਹਾਡਾ ਕੀ ਕਹਿਣਾ ਇਹਦੇ ਤੇ ਗੋ ਅਹੈਡ ਸਰ
ਦੇਖੋ ਕਿਸੇ ਸੋਵਰੀਅਨ ਸਟੇਟ ਨੂੰ ਆਪਣੇ ਵਿੱਚ ਜਾਂ ਫਿਰ ਉਹਦੀ ਐਗਜ਼ਿਸਟੈਂਸ ਖਤਮ ਕਰਨਾ ਇਹ ਬਹੁਤ ਵੱਡੀ ਗੱਲ ਹੈਗੀ ਹੈ ਪੋਲੀਟੀਕਲ ਤੌਰ ਤੇ ਨੈਸ਼ਨਲ ਤੌਰ ਤੇ ਆਈ ਮੀਨ ਲਾਈਕ ਆਈ ਥਿੰਕ ਇਹਦੇ ਇਹ ਹੁਣ ਜਿਵੇਂ ਉਹਨਾਂ ਨੇ ਜਦੋਂ ਆਏ ਸੀਗੇ ਆਪਣੇ ਇਸਰਾਇਲ ਦੇ ਬੈਂਜਾਮਿਨ ਨੇਤਨਯਾਹੂ ਸਾਹਿਬ, ਉਦੋਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਕਿ ਪੈਲਸਟੀਨੀਅਨਸ ਜਿਹੜੇ ਹੈਗੇ ਨੇ ਉਹ ਈਜਿਪਟ ਜਾਰਡਨ ਦੇ ਵਿੱਚ ਜਾ ਕੇ ਰੀਸੈਟਲ ਹੋ ਜਾਣ ਤੇ ਉਹ ਜਗ੍ਹਾ ਜਿਹੜੀ ਖਾਲੀ ਕਰਾ ਲਈ ਜਾਵੇ ਤੇ ਉਹ ਜਗ੍ਹਾ ਜਿਹੜੀ ਹੈਗੀ ਆ ਉਹ ਅਮਰੀਕਾ ਜਿਹੜਾ ਹੈਗਾ ਉਹ ਉਹਨੂੰ ਓਨ ਕਰੇਗਾ। ਸੋ ਇਹ ਗੱਲਾਂ ਆਈ ਡੋਂਟ ਨੋ ਕਾਫੀ ਜਿਹੜੀ ਹੈਗੀ ਹੈ ਪਰਪਲੈਕਸਿਟੀ ਕ੍ਰੀਏਟ ਕਰਦੀ ਪਈ ਹੈਗੀ ਹੈ ਕਿ ਇੰਨੇ ਵੱਡੇ ਲੈਵਲ ਦੇ ਉੱਪਰ ਬੰਦਾ ਇੰਨੀਆਂ ਬਚਕਾਨਾ ਗੱਲਾਂ ਕਿਵੇਂ ਕਰ ਸਕਦਾ ਹੈਗਾ, ਕਿਉਂਕਿ ਇਹਦੇ ਫਾਰ ਰੀਚਿੰਗ ਇੰਪੈਕਟ ਹੈਗੇ ਨੇ। ਔਰ ਜੇ ਕੈਨੇਡਾ ਦੀ ਐਗਜ਼ਿਸਟੈਂਸ ਨੇ ਖਤਮ ਹੋਣਾ ਤੇ ਇੱਕ ਬਹੁਤ ਵੱਡਾ ਆਈ ਵੁੱਡ ਸੇ ਚੈਲੰਜ ਹੈ ਇਹ ਇਹਨੂੰ ਆਪਣਾ ਲੀਗਲੀ ਔਰ ਜਿੰਨੇ ਵੀ ਚੈਲੰਜਸ ਚੋਂ ਗੁਜ਼ਰਨਾ ਪਏਗਾ, ਰੈਫਰੈਂਡਮ ਯੇ ਵੋ ਸਾਰਾ ਕੁਝ, ਬਟ ਆਈ ਡੋਂਟ ਥਿੰਕ ਸੋ। ਯੈਸ ਹੀ ਇਜ਼ ਆਫ ਅ ਪੁਆਇੰਟ ਔਰ ਹੀ ਇਜ਼ ਆਫ ਐਨ ਓਪੀਨੀਅਨ ਦੈਟ ਕੈਨੇਡਾ ਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਅਕੋਰਡਿੰਗ ਟੂ ਮਿਸਟਰ ਟਰੰਪ ਡਜ਼ ਨਾਟ ਮੇਕ ਬਿਗ ਸੈਂਸ, ਕਿਉਂਕਿ ਕੈਨੇਡਾ ਜਿਹੜਾ ਹੈਗਾ ਔਰ ਮੈਕਸੀਕੋ ਇੰਟੈਗਰਲ ਪਾਰਟ ਆਫ ਦਾ ਟ੍ਰੇਡ ਸਿਸਟਮ ਹੈਗਾ ਜਿਹੜਾ ਕਿ ਇਹਨੇ 40-50 ਸਾਲ ਤੋਂ ਇਵੋਲਵ ਹੋਇਆ ਹੈਗਾ। ਬਟ ਉਹ ਟਰੂਡੋ ਸਾਹਿਬ ਨੇ ਇਸ ਕਰਕੇ ਗੱਲ ਕਹਿ ਵੀ ਦਿੱਤੀ ਹੈ ਕਿਉਂਕਿ ਹੀ ਡਜ਼ ਫਾਈਂਡ ਮਿਸਟਰ ਟਰੰਪਸ ਕਲੀਅਰ ਇੰਟੈਂਸ਼ਨਸ, ਬਟ ਕੀ ਇੰਟੈਂਸ਼ਨਸ ਵਿਲ ਮੀਟ ਦਾ ਰਿਜ਼ਲਟ ਆਈ ਡੋਂਟ ਥਿੰਕ ਸੋ। ਔਰ ਇਹ ਪੋਸੀਬਲ ਜਿਹੜਾ ਹੈਗਾ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ। ਦਿਸ ਇਜ਼ ਅਟਰਲੀ ਡਿਲੀਸ਼ੀਅਸਲੀ ਐਬਸਰਡ।
ਸਰ ਸਾਡੇ ਨਾਲ ਕੁਝ ਕਾਲਰਸ ਵੀ ਜੁੜੇ ਹੋਏ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਲੈਂਦੇ ਚਲੇ ਜਾਈਏ। ਹਾਂਜੀ ਪੁਰਸ਼ੋਤਮ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਸਤਿ ਸ੍ਰੀ ਅਕਾਲ ਜੀ। ਗੁਡ ਮਾਰਨਿੰਗ ਸਾਰਿਆਂ ਨੂੰ ਜੀ। ਜੁਦਵੀ ਜੀ, ਅਸੀਂ ਤੁਸੀਂ ਗੱਲ ਕਰਦੇ ਹੋ, ਟਰੂਡੋ ਸਾਹਿਬ ਨੇ ਕਿਹਾ ਕਿ ਉਹ ਟਰੰਪ ਸਾਹਿਬ ਜਿਹੜਾ 51st ਸਟੇਟ ਦੀ ਗੱਲ ਕਰਦੇ ਉਹ ਮਜ਼ਾਕ ਨੀ ਹੈਗਾ, ਉਹ ਸਹੀ ਗੱਲ ਹੈ ਕਿਉਂਕਿ ਉਹ ਫੈਂਟਾਨਲ ਦੀ ਗੱਲ ਕਰਦੇ ਆ ਵੀ ਤਾਂ ਅਸੀਂ ਟੈਰਫ ਲਾਏ ਆ। ਲੇਕਿਨ ਕੱਲ ਵੀ ਜਿਹੜਾ ਗਲੋਬ ਐਂਡ ਮੇਲ ਦਾ ਆਰਟੀਕਲ ਸੀਗਾ ਉਹਦੇ ਵਿੱਚ ਇਹ ਲਿਖਿਆ ਕਿ 1/3 ਆਫ ਦਾ ਜਿਹੜੀ ਫੈਂਟਾਨਲ ਚੀਜ਼ ਹੈ ਜਿਹੜੀ ਲਿੰਕਡ ਟੂ ਉਹ ਕੀਤੀ ਜਾ ਰਹੀ ਹੈ ਕਿ ਅਮੈਰੀਕਾ ਕੈਨੇਡਾ ਬਾਰਡਰ ਤੇ, ਉਹਦੇ ਵਿੱਚ 1/3 ਤਾਂ ਉਹਦੇ ਨਾਲ ਮਤਲਬ ਕੋਈ ਲਿੰਕ ਹੀ ਨੀ ਹੈਗਾ ਤੇ ਹੈ ਕਿ ਨਹੀਂ ਆ। ਮਤਲਬ ਕਿ ਜਿਹੜੀ ਮੈਕਸੀਕੋ ਬਾਰਡਰ ਤੇ ਪਕੜੀ ਗਈ ਹੈ 9,592 ਕੇਜੀ ਤੇ ਜਿਹੜੀ ਅਮੈਰੀਕਾ ਕੈਨੇਡਾ ਬਾਰਡਰ ਤੇ ਸੀਜ਼ ਹੋਈ ਹੈ ਦੈਟ ਇਜ 19.5 ਕੇਜੀ, ਉਹਦੇ ਵਿੱਚੋਂ ਵੀ 1/3 ਜਿਹੜਾ ਹੈਗਾ ਸਿੱਧਾ ਮੰਨ ਲਓ ਕਿ ਉਹਦਾ ਕੈਨੇਡਾ ਕੋਈ ਲਿੰਕ ਨੀ ਹੈਗਾ। ਇਹਦਾ ਮਤਲਬ ਤਾਂ ਜਿਹੜਾ ਉਹ ਇੱਕੋ ਰਸੇ ਬੰਨਿਆ ਜਾ ਰਿਹਾ ਜਸਟ ਕੈਨੇਡਾ ਨੂੰ ਧਮਕਾਉਣ ਵਾਸਤੇ ਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਸਕਸੀਡ ਮੰਨ ਕੇ ਕਰ ਦੇਣਗੇ ਇਸ ਗੱਲ ਦੇ ਵਿੱਚ ਵੀ ਇਹ ਜਿਹੜਾ ਹੈਗਾ 51st ਸਟੇਟ ਬਣ ਜਾਵੇ ਤੇ ਜਿਹੜਾ ਉਹ ਸਾਡੇ ਕੈਨੇਡਾ ਨੈਚੁਰਲ ਰਿਸੋਰਸ ਵਿੱਚ ਹੈਗਾ ਤੇ ਉਹ ਜਿਹੜਾ ਉਹਦਾ ਸਿੱਧਾ ਹੀ ਜਿਹੜਾ ਹੈਗਾ ਯੂਐਸ ਦਾ ਐਕਸੈਸ ਹੋ ਜਾਵੇ ਉਹ ਨੈਚੁਰਲ ਰਿਸੋਰਸ ਦੇ ਵਿੱਚ, ਮੈਨੂੰ ਤਾਂ ਇਹ ਗੱਲ ਲੱਗਦੀ ਹੈ ਜੀ।
ਹਾਂਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ। ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ, ਜਿਹੜੀ ਤੁਸੀਂ ਪੁਰਸ਼ੋਤਮ ਸਾਹਿਬ ਕਹਿ ਰਹੇ ਹੋ। ਔਰ ਇਹਦੇ ਉੱਤੇ ਅੱਜ ਵੈਸੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਹੁਣ ਤੱਕ ਇਸ਼ਾਰਿਆਂ ਚ ਗੱਲ ਕੀਤੀ ਸੀ, ਇੰਨੀ ਖੁੱਲ ਕੇ ਗੱਲ ਕਦੇ ਨਹੀਂ ਸੀ ਕੀਤੀ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਕਿ ਸਾਡੇ ਕੈਨੇਡਾ ਨੂੰ ਅਬਜ਼ਰਵ ਕਰਨ ਦਾ ਜਾਂ 51st ਸਟੇਟ ਬਣਾਉਣ ਦਾ ਪੂਰਾ ਇਰਾਦਾ ਆ ਟਰੰਪ ਸਾਹਿਬ ਦਾ ਔਰ ਇਹ ਕੋਈ ਮਜ਼ਾਕ ਨਹੀਂ ਹੈ। ਇਹਦੇ ਉੱਤੇ ਅਸੀਂ ਇੱਕ ਸ਼ੋਅ ਕੀਤਾ ਸੀ ਪਿਛਲੇ ਹਫ਼ਤੇ, ਮੈਂ ਬਹੁਤ ਡਿਟੇਲ ਚ ਗੱਲ ਕੀਤੀ ਸੀ ਕਿ ਦਿਸ ਕੁਡ ਬੀ ਦਾ ਐਂਡ ਗੇਮ। ਅਸਲ ਦੇ ਵਿੱਚ ਦੇਖੋ ਫੈਂਟਨਲ, ਦੇਖੋ ਹੀ ਕੀਪ ਸ਼ਿਫਟਿੰਗ ਦ ਗੋਲ ਪੋਸਟ। ਵਾਈ ਆਮ ਸੇਇੰਗ ਟਰੰਪ ਕੀਪਸ ਸ਼ਿਫਟਿੰਗ ਦ ਗੋਲ ਪੋਸਟ, ਸਿੰਪਲੀ ਬਿਕੋਜ਼ ਰੋਜ਼ ਨਵੀਂ ਗੱਲ ਉਹ ਕਹਿ ਦਿੰਦੇ ਨੇ, ਠੀਕ ਹੈ ਕਿ ਨਹੀਂ, ਰੋਜ਼ ਕੋਈ ਨਾ ਕੋਈ ਨਵੀਂ ਗੱਲ ਉਹ ਕਹਿ ਦਿੰਦੇ ਨੇ, ਕਦੇ
ਨਵੀਂ ਗੱਲ ਕਹਿ ਦਿੰਦੇ ਨੇ। ਕੱਲ ਜਿੱਦਾਂ ਕਿਹਾ ਜੀ ਬਈ ਅਸੀਂ ਚਾਹਤੀ ਇੰਟਰਨੈਸ਼ਨਲ ਜਿਹੜੀ ਕ੍ਰਿਮੀਨਲ ਕੋਰਟ ਹੈਗੀ ਆ ਉਹਦੇ ਵਾਸਤੇ ਦੇਖੋ, ਉਹਨਾਂ ਨੇ ਕਿਹਾ ਵੀ ਇਜ਼ਰਾਇਲ ਦੇ ਉੱਪਰ ਲਾਗੂ ਨਹੀਂ ਹੈਗੇ, ਇਹਦਾ ਮਤਲਬ ਜਿਹੜੇ ਵੀ ਹਿਊਮਨ ਰਾਈਟ ਦੀ ਵਾਇਓਲੇਸ਼ਨ ਕਰਨਗੇ ਉਹਨਾਂ ਵਾਸਤੇ ਉਹ ਖੜੇ ਹੈਗੇ ਨੇ ਬਈ ਕੋਈ ਗੱਲ ਨੀ ਤੁਸੀਂ ਕਰੋ। ਦੂਜੀ ਕਹਿੰਦੇ ਆ ਵੀ ਚਾਈਨਾ ਇਜ਼ ਡੰਪਿੰਗ ਫੈਂਟਾਨਿਲ ਥਰੂ ਮੈਕਸੀਕੋ ਐਂਡ ਕੈਨੇਡਾ, ਔਰ ਜਿਹੜਾ ਚਾਈਨਾ 10% ਟੈਰਿਫ ਲਾ ਰਹੇ ਆ ਔਰ ਮੈਕਸੀਕੋ ਤੇ ਕੈਨੇਡਾ ਤੇ 25% ਕਹਿ ਰਹੇ ਆ, ਜਿਹੜਾ ਮੇਨ ਸੋਰਸ ਹੈ ਉਹ ਤੇ 10% ਕਹਿ ਰਹੇ ਆ।
ਜੀ ਸੋ ਸਰ ਮੇਰਾ ਤੇ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਇਹ ਬੜਾ ਚੈਲੇਂਜਿੰਗ ਹੈ ਇਹ ਟਾਈਮ ਇਸ ਵੇਲੇ ਕੈਨੇਡਾ ਵਾਸਤੇ। ਔਰ ਇਹਦੇ ਤੇ ਦੇਖੋ ਜਦੋਂ ਉਹਨਾਂ ਨੇ ਹੁਣ ਉਹ ਕਹਿ ਰਹੇ ਵੀ ਵਿਲ ਓਨ ਗਜ਼ਾ, ਉਹਨਾਂ ਨੇ ਵਰਡ ਕੀ ਯੂਜ਼ ਕੀਤਾ ਵੀ ਵਿਲ ਓਨ ਗਜ਼ਾ, ਫਿਰ ਅੱਛਾ ਫਿਰ ਉਸ ਦਿਨ ਸ਼ੋਰ ਸ਼ਰਾਬਾ ਪੈ ਗਿਆ ਉਸ ਦਿਨ ਕਿ ਜੀ ਸ਼ਾਮ ਸਾਰੀ ਅਗਲੇ ਦਿਨ ਸਾਰਾ ਦਿਨ ਕਿ ਜੀ ਉਹ ਸਾਡੇ ਕੋਲ ਫੌਜੀ ਭੇਜਾਂਗੇ ਅਸੀਂ ਉੱਥੇ। ਸੋ ਹਜੇ ਬੈਂਜਮਿਨ ਨੇਤਨਯਾਹੂ ਸਾਹਿਬ ਕੱਲ ਉੱਥੇ ਹੀ ਸੀਗੇ ਤੇ ਬੈਂਜਮਿਨ ਨੇਤਨਯਾਹੂ ਸਾਹਿਬ ਨੂੰ ਵੀ ਪੱਤਰਕਾਰਾਂ ਨੇ ਪੁੱਛਿਆ ਕਿ ਜੀ ਅਮੈਰੀਕਨ ਫੌਜ ਆਏਗੀ ਤਾਂ ਬੈਂਜਮਿਨ ਨੇਤਨਯਾਹੂ ਸਾਹਿਬ ਨੇ ਸਿਰਫ ਇੱਕ ਵਰਡ ਬੋਲਿਆ ਨੋ ਠੀਕ ਹੈ ਧਿਆਨ ਨਾਲ ਸੁਣਾ ਜਾ ਨੋ ਅੱਛਾ ਟਰੰਪ ਸਾਹਿਬ ਨੂੰ ਪੁੱਛਿਆ ਉਧਰੋਂ ਮਾਰਕੋ ਰੂਬੀਓ ਸਾਹਿਬ ਨੂੰ ਵੀ ਪੁੱਛਿਆ ਤੇ ਮਾਰਕੋ ਰੂਬੀਓ ਸਾਹਿਬ ਨੇ ਕਿਹਾ ਕਿ ਹੋਰ ਅਸੀਂ ਅਮੈਰੀਕਾ ਨੂੰ ਕਰਨਾ ਹੀ ਪੈਣਾ ਇਹ ਸਾਰਾ ਕੁਛ ਠੀਕ ਹੈ ਔਰ ਜਿਹੜੀ ਵੱਡੀ ਗੱਲ ਹੈ ਕਿ ਉਹ ਹੁਣ ਉੱਥੇ ਫਿਰ ਟਰੰਪ ਸਾਹਿਬ ਨੂੰ ਪੁੱਛਿਆ ਫਿਰ ਟਰੰਪ ਸਾਹਿਬ ਨੂੰ ਪੁੱਛਿਆ ਕਿ ਜੀ ਤੁਸੀਂ ਦੱਸੋ ਆਪਾਂ ਕਰਨਾ ਕੀ ਹੈ ਉਹ ਕਹਿੰਦੇ ਨਹੀਂ 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 ਸਾਡੀ ਫੌਜ ਨਹੀਂ ਜਾਣੀ ਪਹਿਲਾਂ ਇਜ਼ਰਾਈਲ ਲੜੇਗਾ ਹਮਾਸ ਨਾਲ ਸਾਰਾ ਕੁਝ ਕਲੀਅਰ ਕਰ ਦੇਣਾ ਔਰ ਜਿਹੜੇ ਉੱਥੇ 20 ਲੱਖ ਪੈਲੇਸਟੀਨੀਅਨਸ ਹੈਗੇ ਨੇ ਉਹ 20 ਲੱਖ ਪੈਲੇਸਟੀਨੀਅਨਸ ਨੂੰ ਕਿਤੇ ਹੋਰ ਵਧੀਆ ਜਗ੍ਹਾ ਭੇਜ ਦਾਂਗੇ ਔਰ ਉਹ ਕਹਿੰਦੇ ਇੱਦਾਂ ਦਾ ਔਰ ਸੁਣੋ ਹੁਣ ਕਿੱਥੇ ਭੇਜਣ ਦੀਆਂ ਗੱਲਾਂ ਹੋ ਰਹੀਆਂ ਉਸ ਕੰਟਰੀਜ਼ ਦੇ ਨਾਮ ਦੇ ਵਿੱਚੋਂ ਪਹਿਲਾਂ ਤਾਂ ਇਜਿਪਟ ਜਾਰਡਨ ਕਹਿੰਦੇ ਸੀ ਉਹ ਤਾਂ ਮਨਾ ਕਰ ਰਹੇ ਆ ਉਹ ਕਹਿੰਦੇ ਕੈਨੇਡਾ ਤਾਂ ਤਿਆਰ ਹੈਗਾ ਕੈਨੇਡਾ ਭੇਜ ਦਿਓ ਉਹਨਾਂ ਨੂੰ ਪੈਲੇਸਟਾਈਨ ਜੋ ਜਿਹੜੇ ਉੱਥੇ ਹੈਗੇ ਨੇ ਨਾ 20 ਲੱਖ ਹੁਣ ਕੈਨੇਡਾ ਬਿਲਕੁਲ ਲੈ ਕੇ ਆਉਂਦਾ ਪਰ ਕੈਨੇਡਾ ਨੇ ਹਜੇ ਤੱਕ ਕੈਪ ਲਗਾਇਆ ਸੀ 5 ਲੱਖ ਹੁਣ ਸਾਡੇ ਇੱਥੇ ਜ਼ੋਰ ਪਏਗਾ ਸੋਰੀ 5,000 ਹੁਣ ਸਾਡੇ ਇੱਥੇ ਜ਼ੋਰ ਪਏਗਾ ਜੀ ਉੱਥੋਂ ਜਿਹੜੇ ਪੈਲੇਸਟੀਨੀਅਨ ਉੱਥੋਂ ਨਿਕਲਦੇ ਨੇ 5,000 ਦੀ ਬਜਾਏ 10-20-25,000 ਇੱਥੇ ਲੈ ਕੇ ਆਓ ਠੀਕ ਹੈ ਜੀ ਨਾਲੇ ਉਹ ਬਾਕੀ ਕੰਟਰੀਆਂ ਤੇ ਜ਼ੋਰ ਲਗਾਉਣਗੇ ਵੀ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਦੇਖ ਲੈਣਾ ਉਹ ਤੇ ਉਹਨਾਂ ਨੂੰ ਇਜ਼ਰਾਈਲ ਨਹੀਂ ਰਹਿਣ ਦੇਣਾ ਸੋਰੀ ਉੱਥੇ ਗਜ਼ਾ ਨਹੀਂ ਰਹਿਣ ਦੇਣਾ ਚਾਹੁੰਦੇ ਤਾਂ ਤੁਸੀਂ ਕਹਿੰਦੇ US ਵਿੱਚ ਆ ਜਾਓ ਕਮਾਲ ਕਰੀ ਜਾਂਦੇ US
ਤੇ ਕਹਿੰਦੇ ਨਾ ਕਿ ਅਸੀਂ ਵਧੀਆ ਜਗ੍ਹਾ ਬਿਠਾਵਾਂਗੇ ਸਾਰਿਆਂ ਨੂੰ ਕੰਟਰੋਲ ਕਰ ਲੈਣ
ਪਰ ਮੈਂ ਹੁਣ ਕੁਛ ਕਹਿਣਾ ਨਹੀਂ ਚਾਹੁੰਦਾ ਉਹ ਤਾਂ ਉਹਨਾਂ ਦਾ ਵਸ ਚੱਲੇ ਤਾਂ ਜਿਹੜੇ ਐਗਜ਼ਿਸਟਿੰਗ ਵੀ ਸਾਡੇ ਤੁਹਾਡੇ ਵਰਗੇ ਆ ਉਹਨਾਂ ਨੂੰ ਵੀ ਡਿਪੋਰਟੇਸ਼ਨ ਸਰ ਤੁਸੀਂ ਇੱਕ ਗੱਲ ਦੇਖੋ ਇੱਕ ਬੜਾ ਸਿੰਪਲ ਜਿਹਾ ਸਵਾਲ ਹੈ
ਤੁਸੀਂ ਸੋਰੀ ਫੋਰ ਇੰਟਰਪਸ਼ਨ ਉਹ ਤਾਂ ਕਹਿੰਦੇ ਆ ਵੀ ਜਿਹੜੇ ਗਾਜ਼ਾ ਵਿੱਚ ਰਹਿੰਦੇ ਆ 2 ਮਿਲੀਅਨ ਪੀਪਲ ਤੁਸੀਂ ਕਹਿੰਦੇ ਹੋ ਕਹਿੰਦੇ ਇਹਨਾਂ ਨੂੰ ਬਸ ਬਾਹਰ ਤੱਕ ਦੋ ਜਿੱਥੇ ਮਰਦੀ ਜਾਂਦੀ ਸੀ
ਸਰ ਤੁਸੀਂ ਇਹ ਦੇਖੋ
ਅਸਲ ਮਿਸ਼ਨ ਇਹੀ ਹੈ
ਸਰ ਤੁਸੀਂ ਇਹ ਦੇਖੋ ਔਰ ਜੋ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਬਹੁਤ ਸੀਰੀਅਸ ਹੈ ਇਸ ਤੇ ਅਸੀਂ ਬਹੁਤ ਪਹਿਲਾਂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਸਾਨੂੰ ਇਹ ਕੋਈ ਮਾਮੂਲੀ ਦੇਖੋ ਟਰੂਡੋ ਸਾਹਿਬ ਦੀ ਆਪਣੀਆਂ ਮਜਬੂਰੀਆਂ ਨੇ ਉਹ ਆਈ ਥਿੰਕ ਉਹ ਕੋਸ਼ਿਸ਼ ਕਰ ਰਹੇ ਹੋਣਗੇ ਕਿ ਅਸੀਂ ਟਰੰਪ ਸਾਹਿਬ ਨੂੰ ਜ਼ਿਆਦਾ ਨਾਰਾਜ਼ ਨਾ ਕਰਦਿਆਂ ਹੋਇਆ ਕੋਸ਼ਿਸ਼ ਹੋਏਗੀ ਕਿ ਟਰੰਪ ਸਾਹਿਬ ਨੂੰ ਜ਼ਿਆਦਾ ਨਾਰਾਜ਼ ਨਾ ਕਰਦਿਆਂ ਹੋਇਆ ਤੇ ਅਸੀਂ ਇੱਦਾਂ ਕਰੀਏ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਆਹ ਜਹਾਜ਼ ਉਤਰਿਆ ਕਿੱਡੀ ਮਾੜੀ ਗੱਲ ਆ ਤੁਸੀਂ ਹੱਥਕੜੀਆਂ ਲਾਈਆਂ ਹੋਇਆ ਠੀਕ ਹੈ ਬੰਦੇ ਚਲੋ ਇਲੀਗਲ ਆਏ ਅਸੀਂ ਗਲਤ ਕਹਿੰਦੇ ਹਾਂ ਵੀ ਲੀਗਲ ਤਰੀਕੇ ਨਾਲ ਆਉਣਾ ਚਾਹੀਦਾ ਠੀਕ ਹੈ ਲੇਕਿਨ ਤੁਸੀਂ ਉਹ ਜਿਹੜੇ ਬੰਦੇ ਵਿਚਾਰੇ ਇਲੀਗਲ ਆਏ ਉਹਨਾਂ ਤੁਸੀਂ ਹੱਥਕੜੀਆਂ ਲਾਈਆਂ ਹੋਈਆਂ ਕਿੱਦਾਂ ਤੁਸੀਂ ਉਹਨਾਂ ਨੂੰ ਇੱਦਾਂ ਕਰਕੇ ਜਿੱਦਾਂ ਜਿਹੜੇ ਕੋਈ ਵੱਡਾ ਟੈਰਿਸ ਫਾਲਿਆ ਹੁੰਦਾ ਪੈਰਾਂ ਚ ਬੇੜੀਆਂ ਹੱਥਾਂ ਚ ਬੇੜੀਆਂ ਠੀਕ ਹੈ ਔਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਹੋ ਰਿਹਾ ਐਨੀਵੇਜ਼ ਹੋਲਡ ਕਰੋ ਇੰਦਰਦੀਪ ਜੀ ਤੁਸੀਂ ਆਉਂਦੇ ਰਹੋ ਇੰਦਰਦੀਪ ਜੀ ਸਤਿ ਸ਼੍ਰੀ ਅਕਾਲ ਵੈਲਕਮ ਸਰ
ਸਤਿ
ਸ਼੍ਰੀ ਅਕਾਲ ਸਰ
ਜਿਹੜੀ ਆ ਸਾਰੀ ਗੱਲਬਾਤ ਜਿਹੜੀ ਆ ਸੁਣ ਰਹੇ ਆ ਜਦੋਂ ਤਾਂ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਸੀ ਉਹਨੇ ਜੋ ਕੀਤਾ ਆ ਤੇ ਉਹ ਕਹਿੰਦਾ ਸੀਗਾ ਨਹੀਂ ਜਿਹੜੇ 51st ਸਟੇਟ ਬਣਨ ਦੀ ਗੱਲ ਇਹ ਜਿਹੜੀ ਆ ਕਿਉਂਕਿ ਇੱਕ ਚੀਜ਼ ਜਦੋਂ ਇਹਦੀ ਹੈਗੀ ਆ ਵੀ ਉਹ ਰੀਅਲ ਸਟੇਟ ਬਿਜ਼ਨਸ ਚ ਆ ਉਹ ਹੋਰ ਕਈ ਥਾਵਾਂ ਤੇ ਉਹਦੇ ਬਿਜ਼ਨਸ ਚੱਲਦੇ ਆ ਤੇ ਇਹ ਜਦੋਂ ਕਈ ਵਾਰੀ ਹਾਰਡ ਨੈਗੋਸੀਏਸ਼ਨ ਕਰਨੀ ਹੋਵੇ ਉਹਨੂੰ ਹਾਰਡ ਬਾਲ ਪਲੇ ਕਰਨੀ ਪੈਂਦੀ ਤੇ ਇਹ ਜਿਹੜਾ ਨੈਰੇਟਿਵ ਹੈ 51st ਸਟੇਟ ਦਾ ਕੀ ਇਹ ਜਿਹੜੀ ਆ ਕਿਸੇ ਖਾਸ ਸਟ੍ਰੈਟਜੀ ਦਾ ਹਿੱਸਾ ਆ ਵੀ ਉਹ ਗੱਲ ਇੱਥੋਂ ਸ਼ੁਰੂ ਕਰੋ ਤੇ ਬਾਅਦ ਚੋਂ ਨਿਬੇੜਾਂਗੇ ਕਿਸੇ ਹੋਰ ਜਾ ਕੇ ਦੂਜੀ ਗੱਲ ਜਿਹੜੀ ਆ ਨਸ਼ੇ ਆ ਕੀ ਗੱਲ ਜੇ ਕੈਨੇਡਾ ਤੋਂ ਜੇ ਆਪਾਂ ਮੰਨ ਵੀ ਲਈਏ ਜਾਂ ਜੋ ਵੀ ਆ ਵੀ ਉੱਧਰ ਨੂੰ ਜਾਂਦੇ ਆ ਤੇ ਜਿਹੜੀ ਅਮੈਰੀਕਨ ਬਾਰਡਰ ਤੇ ਫੋਰਸਿਸ ਹੈਗੀਆਂ ਆ ਉਹ ਵੀ ਕਰਦੀਆਂ ਤੋਂ ਜਾਂ ਜੇ ਕੈਨੇਡਾ ਦੇ ਬਾਰਡਰ ਕ੍ਰੋਸ ਹੁੰਦੇ ਆ ਤੇ ਅਮੈਰੀਕਨ ਬਾਰਡਰ ਸਿਕਿਉਰਿਟੀ ਵੀ ਤਾਂ ਹੈਗੀ ਆ ਉਹਨਾਂ ਬਾਰੇ ਕੀ ਵਿਚਾਰ ਹੈ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੇ
ਦੇਖੋ ਇਹਦੇ ਵਿੱਚ ਪਤਾ ਕੀ ਹੈਗਾ ਹਾਂਜੀ ਸੌਰਵ ਜੀ ਵੀ ਕੁਛ ਕਹਿਣ ਲੱਗੇ ਨੇ ਹਾਂਜੀ ਸੌਰਵ ਜੀ ਗੋਇੰਡ ਜੀ ਹਾਂ
ਦੋ ਤਿੰਨ ਚੀਜ਼ਾਂ ਮੈਂ ਐਡ ਕਰਨ ਲੱਗਿਆ ਹੈਗਾ ਇਸ ਸਵਾਲ ਦਾ ਜਿਹੜਾ ਨੈਰੇਟਿਵ ਸੈੱਟ ਹੋ ਰਿਹਾ ਹੈਗਾ ਨਾ ਉਹ ਨੈਰੇਟਿਵ ਜਿਹੜਾ ਹੈਗਾ ਤਿੰਨ ਬਿੰਦੂ ਉਹਦੇ ਜਿਹੜੇ ਹੈਗੇ ਦਿਖਦੇ ਲੱਗ ਰਹੇ ਹੈਗੇ ਆ ਉਹਦੇ ਕੇਂਦਰ ਦੇ ਵਿੱਚ ਟਰੰਪ ਸਾਹਿਬ ਦਾ ਸਟਰੋਂਗ ਕਰੈਕਟਰ ਹੈਗਾ ਪੋਸਚਰ ਹੈਗਾ ਸਟੈਂਡਿੰਗ ਹੈਗੀ ਬਿਕੋਜ਼ ਹੀ ਬਰੋਟ ਹਿਊਜ ਮੈਂਡੇਟ ਇਨ ਵਾਸ਼ਿੰਗਟਨ ਜਿਹੜਾ ਇਸ ਇਲੈਕਸ਼ਨ ਦੇ ਵਿੱਚੋਂ ਆਇਆ ਹੈਗਾ ਸੈਕੰਡਲੀ ਉਹਨਾਂ ਦੀ ਜਿਹੜੀ ਇੱਕ ਪੋਲੀਟੀਕਲ ਗੇਮ ਪਲਾਨ ਸ਼ੁਰੂ ਤੋਂ ਰਿਹਾ ਹੈਗਾ ਕਿ ਹਾਰਡ ਲਾਈਨ ਅਪਰੋਚ ਕਰਦੇ ਹੋਏ ਮਤਲਬ ਹਾਰਡ ਲਾਈਨ ਨੂੰ ਕ੍ਰੀਏਟ ਕਰੋ ਪਹਿਲਾਂ ਆਪਣੀ ਟੋਨ ਨੂੰ ਸਟਰੋਂਗਰ ਰੱਖੋ ਲੇਕਿਨ ਉਹ ਆਪਣੇ ਪੱਤੇ ਨਹੀਂ ਖੋਲਦੇ ਮੈਕਸੀਮਮ ਬੈਨੀਫਿਟ ਜਿਹੜਾ ਹੈਗਾ ਉਹਨੂੰ ਕੱਢਣ ਦੇ ਲਈ ਉਹ ਹਮੇਸ਼ਾ ਡਬਲ ਐਜ ਸਵਾਰਡ ਜਿਹੜੀ ਹੈਗੀ ਜਿਵੇਂ ਪੋਲੀਟੀਕਲ ਗੱਲ ਹੈ ਕਿ ਗੱਲ ਉਹ ਕਹਿਣੀ ਜਿਹਦੇ ਪਿੱਛੇ ਅਸਲੀ ਗੱਲ ਛੁਪੀ ਹੋਈ ਹੈ ਉਹ ਹੈ ਹੁਣ ਤੁਸੀਂ ਜਿਵੇਂ ਗੱਲ ਕੀਤੀ ਹੈਗੀ ਹੈ ਕਿ ਲਿਬਰਲ ਪਾਰਟੀ ਨੂੰ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਇਹ ਧਿਆਨ ਦੇਣ ਵਾਲੀ ਗੱਲ ਹੈਗੀ ਹੈ ਕਿ ਡੈਫੀਨੇਟਲੀ ਇਹ ਹੋਣਾ ਕਿ ਇਸ ਵੇਲੇ ਇਨ ਦਾ ਨੈਸ਼ਨਲ ਇੰਟਰਸਟ, ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਕੀ ਮਿਸਟਰ ਟਰੰਪ ਜਾਂ ਕੀ US ਇੰਨਾ ਵੱਡਾ ਨਾਰਥ ਅਮੈਰੀਕਨ ਫਰੀ ਟ੍ਰੇਡ ਐਗਰੀਮੈਂਟ ਜਿਹੜਾ ਹੈਗਾ ਜਿਹਦੇ ਅਧੀਨ ਟ੍ਰਿਲੀਅਨ ਡਾਲਰ ਗੁੱਡਸ ਜਿਹੜੀਆਂ ਹੈਗੀਆਂ ਨੇ ਪਾਸ ਆਨ ਹੋ ਰਹੀਆਂ ਹੈਗੀਆਂ ਨੇ, ਕੀ ਇਹਨੂੰ ਕੋਲੈਪਸ ਕੀਤਾ ਜਾ ਸਕਦਾ? ਨੋ, ਇਟ ਕੈਨ ਨਾਟ ਬੀ ਡਨ, ਇਟ ਕੈਨ ਨਾਟ ਈਵਨ ਬੀ ਥੋਟ ਅਬਾਊਟ, ਇਹ ਹੋ ਨਹੀਂ ਸਕਦਾ ਹੈਗਾ। ਪਹਿਲੀ ਗੱਲ ਇਹ ਹੈ, ਉਹਦੇ ਕਈ ਕਾਰਨ ਨੇ, ਉਹ ਕਾਰਨ ਕਰਾਂਗੇ ਤੇ ਆਪਾਂ ਬਹੁਤ ਕੁਝ ਟਾਈਮ ਹੋ ਜਾਣਾ ਵਾ, ਪਰ ਉਹ ਹੋ ਨਹੀਂ ਸਕਦਾ, ਪਹਿਲੀ ਗੱਲ ਇਹ ਹੈਗੀ ਆ। ਦੂਸਰੀ ਗੱਲ ਇਹ ਹੈਗੀ ਆ ਕਿ US ਦੀਆਂ ਗੰਸ ਜਿਹੜੀਆਂ ਹੈਗੀਆਂ ਨਾਰਥ ਅਮਰੀਕਾ ਚ ਘੁੰਮ ਗਈਆਂ, ਮੈਕਸੀਕੋ ਤੋਂ ਲੈ ਕੇ ਕੈਨੇਡਾ ਤੱਕ। ਉਹ ਫੈਂਟਨਲ ਦੀ ਗੱਲ ਕਰੀ ਜਾਂਦੇ ਨੇ, ਫੈਂਟਨਲ ਦਾ ਤਾਂ ਕੋਈ ਇਤਿਹਾਸ ਨਹੀਂ ਹੈਗਾ ਕੈਨੇਡੀਅਨ ਕੰਟੈਕਸਟ ਦੇ ਵਿੱਚ। ਹਾਂ, ਇਲੀਗਲ ਇਮੀਗ੍ਰੇਸ਼ਨ ਦਾ ਪੁਆਇੰਟ ਇੱਕ ਸਟਰੋਂਗ ਹੈਗਾ, ਲੇਕਿਨ ਮੁੱਖ ਤੌਰ ਦੇ ਉੱਪਰ ਸੈਂਟਰਲ ਪੁਆਇੰਟ ਦੇ ਵਿੱਚ ਜਿਹੜੀ 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 ਵੇਵ ਆਫ ਵਾਇਲੈਂਸ ਹੈ, ਜਿਹੜੀ ਵੇਵ ਆਫ ਆਪਾਂ ਕਹਿ ਸਕਦੇ ਹਾਂ ਜਿਹੜੇ ਆਪਣੇ ਹੈਗੇ ਨੇ ਰੋਗ ਐਲੀਮੈਂਟਸ ਜਿਹੜੇ ਟ੍ਰੇਡ ਕਰ ਰਹੇ ਨੇ, ਉਹਦੇ ਵਿੱਚ US ਦੀਆਂ ਬਣੀਆਂ ਹੋਈਆਂ ਗੰਸ ਦਾ ਬੜਾ ਵੱਡਾ ਯੋਗਦਾਨ ਹੈਗਾ। ਤੀਸਰੀ ਚੀਜ਼, ਮਿਸਟਰ ਟਰੰਪ ਡੈਫੀਨੇਟਲੀ ਵਾਂਟਸ ਟੂ ਹੈਵ ਅ ਸਟਰੋਂਗਰ ਬੈਲੈਂਸ ਆਫ ਟ੍ਰੇਡ, ਕਿਉਂਕਿ ਪਿੱਛੇ ਜਿਹੜੇ ਭਾਈ ਸਾਹਿਬ ਨੇ ਗੱਲ ਕਹੀ ਸੀਗੀ ਚਾਈਨਾ, ਬਿਲਕੁਲ ਸਹੀ ਕਿਹਾ ਹੈਗਾ, $190 billion ਦਾ ਚਾਈਨਾ ਦੇ ਨਾਲ ਟ੍ਰੇਡ ਡੈਫੀਸਿਟ ਹੈ, ਕੈਨੇਡਾ ਦਾ ਤਾਂ ਕੁਝ ਵੀ ਨਹੀਂ ਹੈ, ਔਰ ਈਵਨ ਮੈਕਸੀਕੋ ਕੰਬਾਈਨ ਕਰਕੇ ਵੀ 3 ਗੁਣਾ ਕਰ ਦਿਓ ਤਾਂ ਚਾਈਨਾ ਦੇ ਜਿਹੜਾ ਹੈਗਾ ਉਹ ਇਕੁਲੈਂਟ ਜਿਹੜਾ ਹੈਗਾ ਉਹ ਟ੍ਰੇਡ ਦਾ ਬੈਲੈਂਸ ਬਣਦਾ ਹੈ। ਇਹ ਗੇਮ ਜਿਹੜੀ ਹੈਗੀ ਹੈ ਇਹ ਆਈ ਥਿੰਕ ਬੜੀ ਸੋਚੀ ਸਮਝੀ ਤਰੀਕੇ ਦੇ ਨਾਲ ਖੇਲੀ ਜਾ ਰਹੀ ਹੈਗੀ ਆ। ਮੈਂ ਗੱਲ ਪਹਿਲਾਂ ਵੀ ਕਹੀ ਸੀ ਕਿ US ਡੈਫੀਨੇਟਲੀ ਵਾਂਟਸ ਟੂ ਐਡ ਡਬਲ ਡਿਜਿਟ ਬੈਨੀਫਿਟ ਇਨ ਟਰਮਸ ਆਫ ਟ੍ਰੇਡ ਦਾ ਜਿਹੜਾ ਇਹਨਾਂ ਦਾ ਬੈਲੈਂਸ ਹੈਗਾ। US ਆਪਣੀਆਂ ਬਹੁਤ ਸਾਰੀਆਂ ਲਾਇਬਿਲਿਟੀਜ਼ ਇੰਟਰਨੈਸ਼ਨਲ ਲੈਵਲ ਤੋਂ ਘਟਾਉਣਾ ਚਾਹੁੰਦਾ ਹੈਗਾ। US ਜਿਹੜਾ ਹੈਗਾ ਆਪਣੇ ਜਿਹੜੇ ਇਮੀਡੀਏਟ ਪਾਰਟਨਰ ਹੈਗੇ ਨੇ ਉਹਨਾਂ ਦੇ ਨਾਲ ਮਿਲ ਕੇ ਇੱਕ ਨਵਾਂ ਆਰਡਰ ਜਿਹੜਾ ਹੈਗਾ ਉਹ ਸੈੱਟ ਕਰਨਾ ਚਾਹੁੰਦੇ ਨੇ, ਬਿਕੋਜ਼ ਨਾਟੋ ਤੋਂ ਲੈ ਕੇ ਨਾਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ ਤੋਂ ਲੈ ਕੇ ਇਜ਼ਰਾਈਲ ਤੋਂ ਲੈ ਕੇ ਯੂਕਰੇਨ ਦੀ ਵਾਰ ਤੋਂ ਲੈ ਕੇ ਜਿੰਨੀਆਂ ਵੀ ਗੱਲਾਂ ਟਰੰਪ ਸਾਹਿਬ ਕਰ ਰਹੇ ਹੈਗੇ ਨੇ ਉਹ ਕਰੰਟ ਜਿਹੜਾ ਆਰਡਰ ਚੱਲ ਰਿਹਾ, ਕਰੰਟ ਆਰਡਰ ਆਫ ਰੈਜੋਲੂਸ਼ਨ ਜਾਂ ਕ੍ਰੀਏਟਿੰਗ ਆਫ ਰੈਜੋਲੂਸ਼ਨ ਉਹ ਤੋਂ ਬਿਲਕੁਲ ਉਲਟ ਹੈ। ਸੋ ਆਈ ਥਿੰਕ ਇਹਦੇ ਵਿੱਚ ਬਹੁਤ ਵੱਡਾ ਡੀਪ ਤੇ ਬਰੋਡ ਏਜੰਡਾ ਹੈਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਏਗਾ, ਐਂਡ ਵਟ ਆਈ ਸੀ ਐਂਡ ਵਟ ਇਜ਼ ਬੀਂਗ ਸ਼ੋਨ ਟੂ ਪੀਪਲ ਇਜ਼ ਟੋਟਲੀ ਡਿਫਰੈਂਟ।
ਸੌਰਵ ਜੀ, ਜਿਹੜੀ ਗੱਲ ਤੁਸੀਂ ਕਹੀ, ਮੈਂ ਇੱਕ ਗੱਲ ਕਰਕੇ ਮੈਂ ਆਫਿਸ ਆਉਣਾ, ਮੇਰਾ ਖਿਆਲ ਹੈ ਵੀ ਜਿਹੜੀ ਵਾਰ ਵਾਰ 51st ਸਟੇਟ ਜਾਂ ਫੈਂਟਾਨੈਲ ਉਹਦੀ ਬਜਾਏ ਜਿਹੜੀ ਗੱਲ ਸੌਰਵ ਜੀ ਨੇ ਕਹੀ ਹੈ ਨਾ, ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਕੈਨੇਡਾ ਦੀ ਉਹਨੂੰ ਉਹ ਬਰੋਡਰ ਏਜੰਡਾ ਸਮਝ ਕੇ ਜੇ ਨਹੀਂ ਸਮਝ ਸਕਦੇ ਤੇ ਉਹਦੇ ਤੇ ਜਿਹੜੇ ਵੀ ਉਹਨਾਂ ਦੇ ਸਪੈਸ਼ਲਾਈਜ਼ਡ ਜਿਹੜੇ ਬੰਦੇ ਹੈਗੇ ਆ ਜਿਹੜੇ ਇਹ ਚੀਜ਼ ਨੂੰ ਸਮਝ ਸਕਦੇ ਆ ਉਹਨਾਂ ਨੂੰ ਥਿੰਕ ਟੈਂਕ ਵਾਂਗੂ ਯੂਜ਼ ਕਰਕੇ ਤੇ ਫੇਰ ਉਹਤੇ ਐਕਟ ਕਰਨਾ ਚਾਹੀਦਾ ਆ। ਉਹਦੇ ਅਕੋਰਡਿੰਗਲੀ ਜਿਹੜੀ ਆ ਵੀ ਕਿੰਨਾ ਕੁ ਉਹਨੂੰ ਰਿਜ਼ਿਸਟ ਕਰ ਸਕਦੇ ਆ ਜਾਂ ਕਿੰਨਾ ਕੁ ਉਹਦਾ ਨੈਗੋਸ਼ੀਏਟ ਕਰ ਸਕਦੇ ਆ, ਪਰ ਜਿਹੜੀ ਜਿਹੜਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਵਾਲੇ ਏਜੰਡੇ ਦੇ ਉੱਤੇ ਆ ਕੇ ਤੇ ਉਹਦੇ ਤੇ ਉਹ ਨੈਰੇਟਿਵ ਸੈੱਟ ਕਰਕੇ ਜਦੋਂ ਕਿ ਅਸਲੀ ਚੀਜ਼ ਸ਼ਾਇਦ ਕੁਝ ਹੋਰ ਹੀ ਹੋਵੇ। ਪ੍ਰਖਲ ਜੀ, ਸੌਰਵ ਰਤਨੋ ਨੇ ਬੜੀ ਵਧੀਆ ਸਮਰਾਈਜ਼ ਕਰਤਾ ਸਾਰਾ ਕੁਝ, ਤੇ ਜੇ ਉਹਦੇ ਤੇ ਜਿਹੜੀ ਆ ਪੋਲੀਟੀਕਲ ਲੀਡਰਸ਼ਿਪ, ਜੇ ਉਹਦੇ ਕੋਲ ਪੋਲੀਟੀਕਲ ਵਿਲ ਹੈਗੀ ਆ, ਪਰ ਪ੍ਰੋਬਲਮ ਕੀ ਆ ਵੀ ਜਿਹੜੇ ਆ ਅਜੇ ਤੱਕ ਇਹ ਨੀ ਪਤਾ ਵੀ ਅਗਲੀ ਜਿਹੜੀ ਆ ਫੈਡਰਲ ਗਵਰਨਮੈਂਟ ਰਹਿਣੀ ਆ ਕਿ ਡਿੱਗਣੀ ਆ। ਆਪਣੇ ਡਾਗਹੋੜ ਸਾਹਿਬ ਕਹਿੰਦੇ ਆ ਵੀ ਜੀ ਉਧਰ ਦੇ ਚਾਰ ਸਾਲ ਤਾਂ ਮੈਨੂੰ ਇੱਧਰ ਦੇ ਦੋ ਤੇ ਮੈਂ ਸਾਰਾ ਕੁਝ ਕਰ, ਬਾਕੀ ਸਟੇਟਾਂ ਤੋਂ ਜਿਹੜੀ ਆ ਅਲਬਰਟਾ ਵਾਲੇ ਉਹ ਹੋਰ ਹੀ ਲਾਈਨ ਲੈ ਕੇ ਬੈਠੇ ਆ।
ਇੰਦਰਦੀਪ ਜੀ, ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦੇ ਆ ਔਰ ਸੌਰਵ ਰਤਨ ਜੀ ਦੀ ਗੱਲ ਨੂੰ ਵੀ ਅੱਗੇ ਵਧਾ ਦਿੰਦੇ ਆ। ਸਰ, ਬਹੁਤ ਸਾਰੇ ਲੋਕ, ਈਵਨ ਮੈਂ ਇੱਥੇ ਰੀਸੈਂਟਲੀ ਕਈ ਮੇਨ ਸਟ੍ਰੀਮ ਦੇ ਕਈ ਫੰਕਸ਼ਨ ਗਿਆ, ਉੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਗੱਲ ਕਰਦੇ ਨੇ ਕਿ ਹਾਂਜੀ ਇਹ ਦੱਸੋ ਕਿ ਆਖਿਰਕਾਰ ਮਾਮਲਾ ਕੀ ਹੈ, ਟੈਰਿਫ ਲੱਗਣਗੇ ਕਿ ਨਹੀਂ ਲੱਗਣਗੇ। ਅਸਲ ਦੇ ਵਿੱਚ ਜੋ ਮਾਮਲਾ ਮੇਰੀ ਸਮਝ ਚ ਆਉਂਦਾ ਉਹ ਇਹ ਹੈ ਕਿ ਆਫਟਰ ਦਾ ਸੈਕਿੰਡ ਵਰਲਡ ਵਾਰ ਇੱਕ ਅਮਰੀਕਾ ਦੀ ਜਿਹੜੀ ਗਰੋਥ ਹੋਈ ਉਹ ਕਹਿੰਦੇ ਠੀਕ ਹੈ ਅਸੀਂ ਇੱਕ ਬੜੀ ਤਾਕਤ ਬਣਨਾ ਸੀਗਾ, ਇੰਗਲੈਂਡ ਔਰ ਜਰਮਨੀ ਤਾਂ ਹੁਣ ਠੀਕ ਹੈ ਜੋ ਵੀ ਤਾਕਤਾਂ ਨੇ, ਪਰ ਅਮਰੀਕਾ ਇੱਕ ਬੜੀ ਵੱਡੀ ਤਾਕਤ ਬਣ ਕੇ ਉਭਰਿਆ ਔਰ ਉਹਨਾਂ ਦੀ ਆਪਣੀ ਜਿਹੜਾ ਐਲਾਈ ਸੀਗਾ ਉਸ ਸਮੇਂ ਇਕੱਠੇ ਲੜਾਈ ਵੀ ਲੜੀ ਰਸ਼ੀਆ, ਉਹ ਵੀ ਬੜੀ ਤਾਕਤ ਬਣ ਕੇ ਉਭਰਿਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਬੜੀ ਤਾਕਤ ਬਣਨਾ ਸੀਗਾ ਅਮਰੀਕਾ ਨੇ। ਸੋ ਅਮਰੀਕਾ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਚਾਹੇ ਜੰਗ ਹੁੰਦੀ ਹੈ ਅਸੀਂ ਉਹਦਾ ਭਾਰ ਵੀ ਸਹਿਲਾਂਗੇ, ਇਕਨੋਮਿਕਲੀ ਵੀ ਵੱਡੀ ਤਾਕਤ ਬਣ ਰਿਹਾ, ਏਡ ਵੀ ਦੇ ਰਹੇ ਆ ਯੂਨਾਈਟਿਡ ਨੇਸ਼ਨ ਦੇ ਜ਼ਰੀਏ, ਪੈਸਾ ਵੀ ਦੇ ਰਹੇ ਔਰ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੀ ਏਡ ਦੇਣਾ ਇਹ ਅਮਰੀਕਨ ਇੰਟੈਲੀਜੈਂਸ CIA ਦੀ ਇੱਕ ਸਟ੍ਰੈਟਜੀ ਵੀ ਸੀਗੀ ਕਿ ਜਦ ਅਸੀਂ ਏਡ ਦਿੰਦੇ ਹਾਂ ਤਾਂ ਸਾਨੂੰ ਇਨਫਲੂਐਂਸ ਵੀ ਮਿਲਦਾ, ਪੈਸਾ ਦਿੰਦੇ ਹਾਂ ਤਾਂ ਸਾਨੂੰ ਇਨਫਲੂਐਂਸ ਵੀ ਮਿਲਦਾ, ਉਹ ਸਾਰਾ ਕੁਝ ਉਸ ਵੇਲੇ ਤੱਕ ਠੀਕ ਸੀਗਾ। ਚਲੋ ਕੈਨੇਡਾ ਜੀ ਤੁਹਾਡੇ ਕੋਲ ਪੈਸੇ ਨਹੀਂ ਹੈ, ਤੁਸੀਂ ਡਿਫੈਂਸ ਦੇ ਬਜਟ ਨਹੀਂ ਲਾਉਂਦੇ, ਅਸੀਂ ਤੁਹਾਡੀ ਪ੍ਰੋਟੈਕਸ਼ਨ ਵੀ ਕਰ ਦਿਆਂਗੇ, ਅਸੀਂ ਵੱਡਾ ਜਿਗਰਾ ਵੱਡਾ ਦਿਲ ਦੁਨੀਆਂ ਦਾ, ਮਤਲਬ ਸਾਨੂੰ ਜਿੱਦਾਂ ਪਿੰਡ ਦੇ ਵਿੱਚ ਇੱਕ ਸਰਪੰਚ ਹੈ, ਉਹ ਹੁਣ ਸਰਪੰਚ ਦੀ ਜਿਹੜਾ ਹੁਣ ਦੁਨੀਆਂ ਭਰ ਦੇ ਵਿੱਚ ਜਿਹੜਾ ਇਨਫਲੂਐਂਸ ਸੀਗਾ, ਕਿਉਂਕਿ ਉਹ ਇਕਨੋਮਿਕ ਪਾਵਰ ਤੇ ਹਜੇ ਵੀ ਸਭ ਤੋਂ ਸਟਰੋਂਗ ਉਹੀ ਹੈ, ਕਿਸੇ ਵੀ ਕੋਈ ਵੀ ਕੰਟਰੀ ਅੱਜ ਦੁਨੀਆਂ ਦੀ ਐਸੀ ਨਹੀਂ ਹੈ ਜਿਹਦੇ ਕੋਲ 20 ਟ੍ਰਿਲੀਅਨ ਦੀ ਇਕਾਨਮੀ ਹੋਵੇ, ਠੀਕ ਹੈ। ਬਾਕੀ ਸਾਰੀਆਂ ਤਾਂ 5 ਤੋਂ ਵੀ ਥੱਲੇ ਥੱਲੇ ਆ, ਗਿਣਤੀ ਦੀਆਂ 2 ਕੰਟਰੀਜ਼ ਨੇ ਜਿਹੜੀਆਂ 5 ਤੋਂ ਉੱਪਰ ਹੈ, ਬਾਕੀ ਸਾਰੀਆਂ ਤਾਂ ਥੱਲੇ ਥੱਲੇ ਆ। ਸੋ 10 ਟ੍ਰਿਲੀਅਨ ਵੀ ਕਰਦਿਆਂ ਹਜੇ ਕਈ ਕਈ ਕੰਟਰੀਜ਼ ਨੂੰ ਸਾਲਾਂ ਲੱਗ ਜਾਣੇ ਆ। ਸੋ ਇਹ ਦੋਨੋਂ ਕੰਟਰੀਜ਼ 15 ਟ੍ਰਿਲੀਅਨ ਤੋਂ 25 ਟ੍ਰਿਲੀਅਨ ਦੇ ਵਿੱਚ ਘੁੰਮ ਰਹੀਆਂ ਨੇ, ਚਾਈਨਾ ਤੇ ਅਮਰੀਕਾ। ਸੋ ਇਕਨੋਮਿਕ ਸੁਪਰ ਪਾਵਰ ਹੈਗੀ ਆ, ਮਿਲਟਰੀ ਸੁਪਰ ਪਾਵਰ ਬਰਕਰਾਰ ਹੈ, ਠੀਕ ਹੈ। ਹੁਣ ਬਚਿਆ ਕੀ ਇਨਫਲੂਐਂਸ, ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਲੱਗਦਾ ਹੈ, ਇਹ ਬੜੀ ਦੇਰ ਤੋਂ ਲੱਗ ਰਿਹਾ ਸੀਗਾ, ਨਿਕਸਨ ਟਾਈਮ ਤੇ ਵੀ ਉਹਨਾਂ ਨੇ ਕੀਤਾ, ਫਿਰ ਜਾਰਜ ਬੁਸ਼ ਦੇ ਟਾਈਮ ਤੇ ਵੀ ਥੋੜਾ ਜਿਹਾ ਹੋਰ ਜ਼ੋਰ ਪਦਮਾਇਸ਼ ਕੀਤੀ। ਹੁਣ ਖਾਸ ਕਰ ਬਰਾਕ ਓਬਾਮਾ ਦੇ 8 ਸਾਲ ਔਰ ਜੋ ਬਾਈਡਨ ਦੇ ਜਿਹੜੇ 4 ਸਾਲ, ਹੁਣ ਤੁਸੀਂ ਕਦੇ ਸੁਣ ਲਓ ਜਿਹੜੇ ਰਿਪਬਲਿਕਨਸ ਨੇ, ਇਹਨਾਂ ਨੇ ਜੀ 12 ਸਾਲਾਂ ਚ ਕੰਟਰੀ ਤਬਾਹ ਕਰਤੀ, 12 ਸਾਲਾਂ ਚ, ਅਸਲ ਤੇ 16 ਸਾਲ ਟੋਟਲ ਹੈਗੇ ਨੇ ਨਾ, 16 ਦੇ ਵਿੱਚੋਂ 4 ਤੇ ਆਪਣੇ ਗਿਣਦੇ ਕਿ ਅਸੀਂ ਤਾਂ ਠੀਕ ਹੀ ਕੀਤਾ, ਇਹ ਬਸ 8 ਸਾਲ ਬਰਾਕ ਓਬਾਮਾ ਦੇ ਤੇ 4 ਸਾਲ ਜੋ ਇਹਨਾਂ ਦੇ ਜੋ ਬਾਈਡਨ ਦੇ, ਇਹ ਜੀ ਕੰਟਰੀ ਇਹਨਾਂ ਨੇ 12 ਸਾਲਾਂ ਚ ਖਰਾਬ ਕਰਤੀ। ਉਹਨਾਂ ਦਾ ਹੁਣ ਮਤਲਬ ਇਹੀ ਹੈ ਜੋ ਕਿ ਜੀ ਅਸੀਂ ਪਿਛਲੀ ਸੈਂਚਰੀ ਤੋਂ ਇਹ ਸੋਚਦੇ ਆ ਰਹੇ ਹਾਂ, ਔਰ ਜਿਹੜੀ ਉੱਥੇ ਇੱਕ ਐਸਟੈਬਲਿਸ਼ਮੈਂਟ ਹੈ, ਇੱਕ ਇਲੀਟ ਹੈ, ਐਸਟੈਬਲਿਸ਼ਮੈਂਟ ਹੈ, ਉਹ ਉਹਨਾਂ ਦੀ ਵਿਊ ਪੁਆਇੰਟ ਇਹ ਹੈ ਕਿ ਸਾਡੇ ਹਿਸਾਬ ਦੇ ਨਾਲ ਹੁਣ ਜਿਹੜਾ ਇਨਫਲੂਐਂਸ ਹੈ ਉਹ ਹੋਰ ਵੀ ਜ਼ੋਰ ਦੇ ਨਾਲ ਅਸੀਂ ਕੰਮ ਕਰਾਂਗੇ ਤਾਂ ਕਿ ਇਨਫਲੂਐਂਸ ਜੋ ਪਹਿਲਾਂ ਸੀਗਾ ਅਮਰੀਕਾ ਦਾ ਹੋਰ ਵੀ ਜ਼ਿਆਦਾ ਵਧੇ, ਤਾਂ ਕਿ ਚਾਈਨਾ ਨੇ ਸਾਡੇ ਤੋਂ ਫਾਇਦਾ ਲੈ ਕੇ ਸਾਨੂੰ ਅੱਖਾਂ ਦਿਖਾ ਰਿਹਾ, ਕੈਨੇਡਾ ਫਾਇਦਾ ਸਾਡੇ ਤੋਂ ਲੈਂਦਾ ਪਰ ਸਾਡੀ ਗੱਲ ਨਹੀਂ ਸੁਣਦਾ, ਠੀਕ ਹੈ। ਔਰ ਯੂਰਪ ਜਿਹੜਾ ਉਹ ਸਾਡੇ ਤੋਂ ਫਾਇਦਾ ਲੈ ਕੇ ਯੂਰਪ ਵਾਲੇ ਸਾਨੂੰ ਅੱਖਾਂ ਦਿਖਾਉਂਦੇ ਆ, ਠੀਕ ਹੈ। ਔਰ ਹੋਰ ਕੋਈ ਤਾਕਤ ਅਸੀਂ ਉੱਠਣ ਨਹੀਂ ਦੇਣੀ ਕੋਈ ਵੱਡੀ ਕੋਈ ਤਾਕਤ। ਸੋ ਇਹ ਜਿਹੜੀ ਸੋਚ ਹੈ ਉਹਦੇ ਤਹਿਤ ਸਾਰਾ ਕੁਝ ਹੋ ਰਿਹਾ, ਫਿਰ ਵਰਨਾ ਤੇ ਇਹ ਗੱਲ ਕਦੇ ਕਰ ਸਕਦਾ ਕੋਈ, ਮਤਲਬ ਇੱਕ ਸੋਵਰਨ ਇਲਾਕਾ, ਫਿਰ ਵੀ ਤੁਸੀਂ ਕਹੋ ਜੀ ਵੀ ਵਿਲ ਓਨ, US ਵਿਲ ਓਨ ਗਜ਼ਾ, ਔਰ ਅਗਲੇ ਦਿਨ ਦੇ ਵਰ ਆਲ ਡਬਲਿੰਗ ਡਾਊਨ, ਟਰੰਪ ਸਾਹਿਬ ਵੀ ਕਹਿ ਰਹੇ ਨੇ ਕਿ ਹਾਂਜੀ ਹਾਂਜੀ ਅਸੀਂ ਤਾਂ ਇਹਨਾਂ ਨੇ ਲੜਾਈ ਲੜ ਲੈਣੀ ਆਫਟਰ ਦਾ ਫਾਈਟਿੰਗ ਇਜ਼ ਓਵਰ ਵਿਦ ਇਜ਼ਰਾਈਲ, ਤੇ ਅਸੀਂ ਲੈ ਲੈਣਾ ਗਜ਼ਾ, ਵੀ ਵਿਲ ਓਨ ਗਜ਼ਾ, ਤੇ ਉਹ ਇਹਨਾਂ ਨੂੰ ਕਿਤੇ ਹੋਰ ਕੰਟਰੀਆਂ ਚ ਭੇਜ ਦਿਆਂਗੇ। ਇਹ ਮਤਲਬ ਇਹ ਗੱਲਾਂ ਤੁਸੀਂ ਦੇਖ ਲਓ ਏਦਾਂ, ਮਤਲਬ ਹੁਣ ਤੇ ਜਿੱਦਾਂ ਟਰੂਡੋ ਸਾਹਿਬ ਨੇ ਅੱਜ ਖੁੱਲ ਕੇ ਕਹਿ ਦਿੱਤਾ ਨਾ, ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਇਹ ਮਜ਼ਾਕ ਨਹੀਂ ਕਰ ਰਹੇ ਉਹ ਕੈਨੇਡਾ ਦੇ ਉੱਤੇ ਜੀ ਕਬਜ਼ਾ ਨਹੀਂ ਵੀ ਕਰਨਾ, ਅੱਜ ਵਰਡ ਯੂਜ਼ ਕੀਤਾ ਕੀ ਗਿਆ ਦੈਟ ਦੇ ਵਾਂਟ ਟੂ ਐਬਜ਼ੋਰਬ ਕੈਨੇਡਾ, ਅੱਜ ਟਰੂਡੋ ਸਾਹਿਬ ਨੇ, ਅੱਜ ਪਹਿਲੀ ਵਾਰੀ ਇਹਨਾਂ ਨੇ ਖੁੱਲ ਕੇ ਗੱਲਾਂ ਕੀਤੀਆਂ ਟਰੂਡੋ ਸਾਹਿਬ ਨੇ, ਕਿਉਂਕਿ ਟਰੂਡੋ ਸਾਹਿਬ ਨੂੰ ਪਤਾ ਹੈ ਕਿ ਮੈਂ ਤੇ ਭਾਈ ਹੁਣ ਸਿਆਸਤ ਹੀ ਛੱਡ ਦੇਣੀ ਆ, ਮੈਨੂੰ ਟਰੰਪ ਤੋਂ ਡਰਨ ਦੀ ਕੀ ਲੋੜ ਆ, ਮੈਂ ਕਿਸੇ ਦੀ ਚਮਚਾਗਿਰੀ ਕਿਉਂ ਕਰਾਂ। ਉਹ ਪਹਿਲੀ ਵਾਰੀ ਉਹਨਾਂ ਨੇ ਕਿਹਾ ਸੀ ਵੀ ਉਹ ਨਹੀਂ ਰਿਲੇਸ਼ਨ ਖਰਾਬ ਕਰਨਾ ਚਾਹੁੰਦੇ ਸੀ, ਵੀ ਹੀ ਵਾਸ ਜੋਕਿੰਗ, ਅਗਲੇ ਨੇ ਤਾਂ 50 ਵਾਰੀ ਕਹਿਤਾ ਉਸ ਤੋਂ ਬਾਅਦ ਕਿ ਭਾਈ ਮੈਂ ਆਈ ਐਮ ਨੋਟ ਜੋਕਿੰਗ, ਮੈਂ ਸੀਰੀਅਸ ਹਾਂ। 51st ਸਟੇਟ ਦਾ ਮਤਲਬ ਇਹ ਨਹੀਂ ਹੋਏਗਾ ਕੱਲਾ ਕਿ ਜੀ ਹਾਂਜੀ ਅਸੀਂ ਕੰਟਰੋਲ ਚ ਲੈ ਲੈਣਾ 51st, ਨਹੀਂ ਵੀ ਹੋਈ ਤਾਂ ਜਿਹੜਾ ਵੀ ਅਮਰੀਕਾ ਜਿਹੜਾ ਵੀ ਕੈਨੇਡਾ ਚ ਬੈਠਾ ਹੋਵੇ ਉਹ ਸਾਡਾ ਪਪੇਟ ਹੋਵੇ। ਤੁਸੀਂ ਦੇਖੋ ਟਰੰਪ ਸਾਹਿਬ ਨੂੰ ਤਾਂ ਛੱਡੋ, ਇਲੋਨ ਮਸਕ ਵੀ ਇਹੀ ਚਾਹੁੰਦੇ ਨੇ ਕਿ ਜੋ ਕੁਝ ਹੋਵੇ ਮੇਰੀ ਮਰਜ਼ੀ ਨਾ ਹੋਵੇ। ਮਤਲਬ ਜੋ ਤਮਾਸ਼ਾ ਉੱਥੇ ਅਮਰੀਕਾ ਚ ਹੋ ਰਿਹਾ ਹੈ ਕਿ ਸਰਕਾਰੀ ਅਦਾਰੇ ਦੇ ਵਿੱਚ ਬੰਦੇ ਜਾ ਰਹੇ ਨੇ ਔਰ ਜਾ ਕੇ ਉੱਥੇ ਸਰਕਾਰੀ ਅਦਾਰੇ ਦੇ ਵਿੱਚ ਇਲੋਨ ਮਸਕ ਦੇ ਬੰਦੇ ਕਹਿ ਰਹੇ ਨੇ ਕਿ ਜੇ ਅਸੀਂ ਅੰਦਰ ਦਾਖਲ ਹੋਣਾ, ਅੱਜ ਉੱਥੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਵੀ ਵੀ ਡਿਡ ਨਾਟ ਇਲੈਕਟ ਮਸਕ, ਵੀ ਇਲੋਨ ਮਸਕ ਨੂੰ ਤਾਂ ਅਸੀਂ ਇਲੈਕਟ ਹੀ ਨਹੀਂ ਕੀਤਾ, ਉਹ ਰਾਜਾ ਬਣ ਕੇ ਘੁੰਮ ਰਿਹਾ ਕਿ ਜੀ ਮੈਂ ਰਾਜਾ ਹੈ। ਔਰ ਦੂਸਰੀ ਕੰਟਰੀ ਜਰਮਨੀ ਚ ਕਿਹੜੀ ਸਰਕਾਰ ਹੋਵੇ, ਇੰਗਲੈਂਡ ਚ ਕਿਹੜੀ ਸਰਕਾਰ ਹੋਵੇ, ਇਲੋਨ ਮਸਕ ਸਾਹਿਬ ਖੁੱਲ ਕੇ ਉੱਤੇ ਬਿਆਨ ਦੇ ਰਹੇ ਨੇ। ਇਲੋਨ ਮਸਕ ਸਾਹਿਬ ਜੇ ਇਹ ਕਰ ਸਕਦੇ ਨੇ ਕਿ ਜਰਮਨੀ ਔਰ ਇੰਗਲੈਂਡ ਚ ਕਿਹੜੀ ਸਰਕਾਰ ਹੋਵੇ, ਕੀ ਗੱਲਬਾਤ ਹੋਵੇ, ਕਿਹੜੀ ਪਾਰਟੀ ਹੋਵੇ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਕੈਨੇਡਾ ਨੂੰ ਤਾਂ ਸਮਝਦੇ ਨੇ ਕਿ ਇਟਸ ਚੈਰਿਟੀ ਕੇਸ। ਉਹ ਤਾਂ ਸਾਹਿਬ ਕਹਿੰਦੇ ਨੇ ਜੀ ਯੂ ਤੁਸੀਂ ਐਗਜ਼ਿਸਟ ਹੀ ਨਹੀਂ ਕਰੋਗੇ, ਇਹ ਟਰੂਡੋ ਸਾਹਿਬ ਨੂੰ ਉਹਨਾਂ ਨੇ ਕਹਿਤਾ ਇਟਸ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ ਫਾਰ ਯੂ, ਤੁਸੀਂ ਐਗਜ਼ਿਸਟ ਨਹੀਂ ਕਰੋਗੇ ਜੇ ਅਮਰੀਕਾ ਤੁਹਾਨੂੰ ਸਪੋਰਟ ਨਾ ਕਰੇ, ਪੈਸੇ ਵੈਸੇ ਨਾ ਦੇਵੇ, ਤੁਸੀਂ ਤਾਂ ਕੱਲ ਨੂੰ ਖਤਮ ਹੋ ਜਾਣਾ ਕੈਨੇਡਾ ਨੇ। ਸੋ ਇਹ ਸੋਚ ਹੈ ਉਹਨਾਂ ਦੀ। ਸੋ ਬਿਲਕੁਲ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਇੱਥੇ ਬਹੁਤ ਇੱਕ ਡਿਟੇਲਸ ਪ੍ਰੋਗਰਾਮ ਕੀਤਾ ਸੀਗਾ ਵਾਈ ਪਲੱਸ ਦੇ ਉੱਤੇ, ਹੈ ਆਲ ਇੰਗਲਿਸ਼ ਚੈਨਲ ਜਿਹੜਾ। ਮੈਨੂੰ ਖੁਸ਼ੀ ਹੈ ਕਿ ਅੱਜ ਟਰੂਡੋ ਸਾਹਿਬ ਨੇ ਖੁੱਲ੍ਹ ਕੇ ਦੱਸ ਦਿੱਤਾ ਸਾਰੀ ਲੀਡਰਸ਼ਿਪ। ਅੱਜ ਤੁਹਾਨੂੰ ਪਤਾ ਉੱਥੇ ਮੈਂ ਸਵੇਰ ਦਾ ਇਹਨੂੰ ਦੇਖ ਰਿਹਾ, ਤੁਸੀਂ ਅੰਦਾਜ਼ਾ ਲਾਓ ਔਰ ਕਿਹਾ ਕਿੱਥੇ ਆ ਕੇ ਅੱਜ। ਅੱਜ ਦੇਖੋ ਬਹੁਤ ਇੰਪੋਰਟੈਂਟ ਅੱਜ ਪਲੇਟਫਾਰਮ ਸੀਗਾ ਅੱਜ ਉੱਥੇ। ਮੈਂ ਜਿੰਨੇ ਕੁ ਲੀਡਰ ਮੈਨੂੰ ਨਜ਼ਰ ਆਏ ਮੈਂ ਉਹ ਦੱਸ ਦਿੰਦਾ, ਬਾਕੀ ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਜਿਹੜੀ CEO ਨੇ ਕੈਂਡਿਸ ਲੈਂਗ, ਉਹ ਉੱਥੇ ਮੌਜੂਦ ਸੀਗੀ। ਫਿਰ ਆਪਣੀ ਓਨਟੈਰੀਓ ਚੈਂਬਰ ਆਫ ਕਾਮਰਸ ਦੀ CEO ਡੈਨੀਅਲ ਉੱਥੇ ਤੇ ਸ਼ੋਅ ਮੌਜੂਦ ਸੀਗੇ, ਜਿੰਨੇ ਕੁ ਮੈਨੂੰ ਨਜ਼ਰ ਆਏ ਮੈਂ ਮੋਟੇ ਤੌਰ ਤੇ ਦੱਸ ਦਿੰਦਾ। ਫਿਰ ਆਪਣੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਫਿਰ ਹਾਈਡਰੋ ਆਪਣੇ ਕਿਊਬੈਕ ਵਾਲਾ ਦਾ ਬੰਦਾ ਉੱਥੇ ਮੌਜੂਦ ਸੀ, ਮੈਂ ਦੇਖ ਰਿਹਾ ਸੀ ਵੀ ਇੱਕ ਤੋਂ ਇੱਕ ਵਧੀਆ ਲੀਡਰ ਅੱਜ ਉੱਥੇ ਬੈਠਾ ਸੀ, ਅੱਜ ਸਵੇਰੇ ਮੈਂ ਦੇਖ ਰਿਹਾ ਸੀ ਪ੍ਰੈਸ ਕਾਨਫਰੰਸ, ਨਾਟ ਪ੍ਰੈਸ ਕਾਨਫਰੰਸ ਸਾਡੀ ਇਕਨੋਮਿਕ ਸਮਿਟ ਦੇ ਵਿੱਚ, ਤੇ ਪ੍ਰਾਈਮ ਮਿਨਿਸਟਰ ਨੇ ਇਹਨਾਂ ਸਾਰੇ ਲੀਡਰਸ ਦੇ ਸਾਹਮਣੇ ਬੋਲ ਦਿੱਤਾ ਕਿ ਭਾਈ ਸਾਹਿਬ ਤੁਸੀਂ, ਮੈਂ ਵਰਡਿੰਗ ਉਹਨਾਂ ਦੀ ਸ਼ਾਮ ਨੂੰ ਚੈਨਲ ਵਾਈਜ਼ ਦੇ ਉੱਤੇ ਤੁਸੀਂ ਆਡੀਓ ਜ਼ਰੂਰ ਸੁਣਨਾ, ਵੀਡੀਓ ਔਰ ਆਡੀਓ ਸੋਰੀ ਦੋਨੋਂ ਚੀਜ਼ਾਂ, ਆਡੀਓ ਮੈਂ ਹੁਣੇ ਸੁਣਾ ਦਿੰਦਾ, ਟਰੰਪ ਸਾਹਿਬ ਦੇ ਬਾਰੇ ਸਿੱਧੀ ਉਹਨਾਂ ਨੇ ਗੱਲ ਕਰ ਦਿੱਤੀ ਹੈ ਕਿ ਬਈ ਔਰ ਨਾਓ। ਅੱਛਾ, ਇੱਕ ਫਾਈਨੈਂਸ਼ੀਅਲ ਪੋਸਟ ਦਾ ਆਰਟੀਕਲ ਮੈਂ ਕੁਇਕਲੀ ਜੋੜ ਦਿੰਦਾ, ਬਾਕੀ ਤੁਸੀਂ ਮੈਂ ਚਾਹਾਂਗਾ ਕਿ ਸੌਰਵ ਰਤਨ ਜੀ ਆਪਣੇ ਵਿਚਾਰ ਦੇਣ, ਔਰ ਰਮਿੰਦਰਦੀਪ ਜੀ ਤੁਸੀਂ ਵੀ ਆਪਣੀ ਗੱਲ ਅਜੇ ਕਹਿਣੀ ਹੈ ਕੁਛ ਕਹਿ ਲੈਣਾ, ਫਿਰ ਸੌਰਵ ਰਤਨ ਜੀ, ਫਿਰ ਤਜਿੰਦਰ ਸਾਹਿਬ, ਵਿਰਕ ਸਾਹਿਬ, ਪੁਰਸ਼ੋਤਮ ਜੀ, ਸਭ ਨਾਲ ਗੱਲ, ਹਿਮਾਂਸ਼ੂ ਜੀ, ਸਭ ਹੋਲਡ ਕਰ ਲਓ, ਗੱਲ ਕਰਦੇ ਹਾਂ। ਇੱਕ ਗੱਲ ਬਸ ਮੈਂ ਕੁਇਕਲੀ ਜੋੜ ਦਵਾਂ ਕਿ ਅੱਜ ਫਾਈਨੈਂਸ਼ੀਅਲ ਪੋਸਟ ਦਾ ਆਰਟੀਕਲ ਪੜੋ, ਬੜਾ ਵਧੀਆ ਆਰਟੀਕਲ, ਉਹਨੇ ਕਿਹਾ ਕਿ ਕੈਨੇਡਾ ਇਜ਼, ਮਤਲਬ ਕਿ ਹੁਣ ਬਹੁਤ ਐਕਟਿਵਲੀ ਅਸੀਂ ਹੋਰ ਟ੍ਰੇਡਿੰਗ ਪਾਰਟਨਰਸ ਲੱਭ ਰਹੇ ਹਾਂ। ਇਹ ਅੱਜ ਦੀ ਗੱਲ ਨਹੀਂ ਹੈ, ਮੈਂ ਜਦੋਂ ਕੈਨੇਡਾ ਬਿਲਕੁਲ ਨਵਾਂ ਨਵਾਂ ਆਇਆ ਸੀਗਾ, ਅਸੀਂ ਉਸ ਵੇਲੇ ਵੀ ਇਹੀ ਗੱਲਾਂ ਕਰਦੇ ਸੀਗੇ, 2002, 2001, 2004,